ਸਲੋਕ ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਛੱਛਾ ਛੋਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਣੀ ਹਾਰੇ ਛੱਛਾ ਛਾਰ ਹੋਤ ਤੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਣਪ ਬਹੁ ਜਤਰਾਈ ਸੰਤਨ ਕੀ ਮਨ ਟੇਕ ਟਕਾਈ ਛਾੜ ਕੀ ਪੁੱਤਰੀ ਪਰਮ ਗਤ ਪਾਈ ਨਾਨਕ ਜਾਂ ਕੋ ਸੰਤ ਸਹਾਈ ਛਾਰ ਕੀ ਪੁੱਤਰੀ ਪਰਮ ਗਤ ਪਾਈ ਨਾਨਕ ਜਾਗੋ ਸੰਤ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਵਾਹਿਗੁਰੂ ਇੱਕ ਓਂਕਾਰ ਸਤਨਾਮ ਪੁਰਖ ਨਿਰਭਉ ਨਿਰਵੈ ਅਕਾਲਮੂਰਤ ਆਜੂਨੀ ਸਰਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸ਼ੀ ਵੀ ਸੱਚ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਮਨਾਸ ਹਰ ਕਿਰਪਾ ਦੇ ਸੰਤ ਭੇਜਿਆ ਨਾਨਕ ਮਨ ਪ੍ਰਗਾਸ ਮੂਕ ਵਿਚਰੈ ਸ਼ਾਸਤਰ ਰੱਖ ਤਿੰਨ ਗਿਰਨ ਚੜ ਜਾਏ ਅੰਧ ਲਖੈ ਬਦਲੋ ਸੁਣੈ ਕਾਰ ਕਿਰਪਾ ਕਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੰਥ ਯੋਗ ਗੁਰੂ ਖਾਲਸਾ ਸਤਸੰਗ ਜੀ ਆਵਟ ਭੰਗੇ ਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸੱਜ ਕੇ ਸ਼ਾਮਿਆਂ ਦੀਆਂ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਗੁਰੂ ਪਿਆਰ ਨੇ ਬੜੀ ਵਿਰਾਗ ਦੇ ਨਾਲ ਆਪ ਜੀ ਨੂੰ ਚੌਵੀ ਸਾਲ ਦਾ ਪਾਠ ਸਾਨੂੰ ਕਰਾਇਆ ਹੈ। ਸੁਖੀ ਵਸੇ ਮੂਹਰੋਂ ਪਰਿਵਾਰ ਆ ਸੇਵਕ ਸਿੱਖ ਦੇ ਕਰਤਾਰ ਆ ਜੋ ਸਾਰਾ ਪਰਿਵਾਰ ਹੈ ਮੇਰਾ ਸੁਖੀ ਵਸੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਆਦਨ ਦੇਹ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਇਹਦਾ ਸ੍ਰੀ ਗੁਰੂ ਨਾਨਕ ਮਹਾਰਾਜ ਨੇ ਸ਼ਬਦ ਜਾਣ ਕੀਤਾ ਸ਼ਬਦ ਗੁਰੂ ਸਰਬੰਦਿਲਾ ਮੇਰਾ ਗੁਰੂ ਸ਼ਬਦ ਜਿਹੜੀ ਸੁਣਤੀ ਹੈ ਜਿਲਾ ਸ੍ਰੀ ਗੁਰੂ ਨਾਨਕ ਮਹਾਰਾਜ ਨੇ ਦਸਵੇਂ ਜਾਮੇ ਜਾਣ ਕੇ ਸਪਸ਼ਟੀਕਰਨ ਕਰਤਾ ਹੈ ਆਦ ਅੰਤ ਇੱਕ ਹੀ ਅਵਤਾਰਾ ਜੋ ਆਦ ਤੋਂ ਲੈ ਕੇ ਚਲੇ ਆ ਰਹੇ ਆ ਜਿਵੇਂ ਆਪਾਂ ਹੁਣੇ ਮੂਲ ਮੰਤਰ ਪੜੇ ਆਦ ਸੱਚ ਆਦ ਜਦੋਂ ਕੁਝ ਵੀ ਸੇਵਾ ਉਦੋਂ ਪਰਮਾਤਮਾ ਸੱਚ ਹੈਗਾ ਸੀ ਜੁਗਾਦ ਸੱਚ ਫਿਰ ਯੁੱਗ ਚੱਲ ਪਏ ਹਨ ਯੁੱਗਾਂ ਵਿੱਚ ਵੀ ਹੈ ਵੀ ਸੱਚ ਹੁਣ ਵੀ ਸੱਚ ਹੈ ਨਾਨਕ ਹੋਸੀ ਵੀ ਸੱਚ ਉਹ ਆਉਣ ਵਾਲੇ ਸਮੇਂ ਵਿੱਚ ਸੱਚ ਹੋਏਗਾ ਸਤਿਗੁਰ ਜੀ ਕਥਨ ਕਰਦੇ ਆ ਉਹ ਨਿਰੰਕਾਰ ਆਸ ਨੂੰ ਲੈ ਕੇ ਚਲੇ ਆ ਰਿਹਾ ਜਦੋਂ ਕੁਛ ਵੀ ਹੈਗਾ ਉਦੋਂ ਵੀ ਉਹ ਸੱਚ ਸੀ ਉਦੋਂ ਵੀ ਇਹ ਨਾਮ ਚੱਲਦਾ ਸੀ ਜਿਹੜਾ ਨਾਮ ਹੈ ਨਾ ਆਪਾਂ ਹੁਣੇ ਪੜ੍ਹਨੇ ਵਾਹਿਗੁਰੂ ਗੁਰਮੰਤਰ ਹੈ ਜਦੋਂ ਕੁਛ ਵੀ ਨਹੀਂ ਸੀਗਾ ਉਦੋਂ ਵੀ ਚੱਲਦਾ ਸੀ ਨਾਮ ਉਦੋਂ ਵੀ ਚੱਲਦਾ ਸੀ ਹੁਣ ਵੀ ਚੱਲਦਾ ਜਦੋਂ ਕੁਛ ਨਹੀਂ ਸੀ ਉਦੋਂ ਨਾਮ ਦਾ ਚੱਲਦਾ ਸੀ ਦਸਮ ਪਾਤਸ਼ਾਹ ਸ਼ਬਦ ਆਉਂਦਾ ਕਲਪ ਕਲਪ ਪੱਥਰ ਪਰਸ਼ ਅਕਸ਼ਰ ਕਈ ਕਲਪ ਕਹਿੰਦੇ ਆ ਨੌ ਯੁਗ ਦਾ ਕਲਪ ਹੁੰਦਾ ਅਕਸ਼ਰ ਇੱਕ ਅੱਖਰ ਨੌ ਯੁਗ ਦੇ ਵਿੱਚ ਨੌ ਯੁਗ ਇੱਕ ਅੱਖਰ ਦਾ ਜਾਪ ਹੋਇਆ ਵਾਹ ਲਾ ਲੋ ਵਾਹ 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 ਕਲਪ ਕਲਪ ਪਦ ਅਕਸ਼ਰ ਕਹੀ ਕਿ ਕਲਪ ਕਲਪ ਇੱਕ ਅੱਖਰ ਦਾ ਜਾਪ ਹੋਇਆ ਭਾਵ ਸ਼ਕਤੀ ਯੁਗ ਇਹ ਚੌਂ ਅੱਖਰਾਂ ਦਾ ਇੱਕ ਇੱਕ ਅੱਖਰ ਕਰਕੇ ਨੌ ਨੌ ਯੁਗ ਇੱਕ ਇੱਕ ਅੱਖਰ ਦਾ ਜਾਪ ਹੋਇਆ ਛੱਤੀ ਯੁਗ ਦਾ ਸਿਮਨ ਹੋਇਆ ਚੌਂ ਅੱਖਰਾਂ ਦਾ ਵਾਹਿਗੁਰੂ ਦਾ ਮਾੜੀ ਗਿਆ ਆਨੰਦ ਦੇ ਕੇ ਅਵਤਾਰਾ ਸ੍ਰੀ ਗੁਰੂ ਸਮਝੋ ਆਪ ਜੋ ਹੈ ਪਹਿਲੋਂ ਦੁਆ ਰਿਹਾ ਹੈ ਜਿਹਨੂੰ ਕੁਛ ਨੀ ਸੀ ਉਦੋਂ ਵੀ ਹੈਗਾ ਸੀ ਉਹ ਮੇਰਾ ਗੁਰੂ ਹੈ ਉਦੋਂ ਵੀ ਦਾ ਜਾਪ ਚੱਲਿਆ ਮਾੜੀ ਕਸਮ ਕਰਦੇ ਹਨ ਕਲਪ ਕਲਪ ਭਗਤ ਅਸ਼ਰ ਕਹੀ ਸ੍ਰੀ ਗੁਰੂ ਨਾਨਕ ਜਪਿਓ ਸਹੀ ਉਹ ਜਿਹੜਾ ਹੈ ਕਿ ਗੱਖਰ ਦਾ ਜਾਪ ਹੋਇਆ ਛੱਤੀ ਯੁੱਗ ਮੁੜ ਕੇ ਉਹਦਾ ਜਾਪ ਹੋਇਆ ਜਦੋਂ ਯੁੱਗ ਚੱਲ ਪਿਆ ਫਿਰ ਗੱਖਰ ਦਾ ਜਾਪ ਸਿੱਧਾ ਹੋਇਆ ਜਾਪ ਕਰਾਇਆ ਉਹਨਾਂ ਦੇਵ ਧਿਆਨ ਕੇ ਮਾਰਕ ਯੁੱਗਾਂ ਨੇ ਭਾਈ ਗੁਰਦਾਸ ਜੀ ਵਾਹਨ ਜੰਗਲ ਸਚਗੁਰ ਸਤਿਗੁਰ ਵਾਸ ਦੇਵ ਵਾਹਵਾ ਵਿਸ਼ਨਾ ਨਾਮ ਜਪਾਵੇ ਸਚਗੁਰ ਵਿਸ਼ਨੂੰ ਨੇ ਆਣ ਕੇ ਵਾਹਵਾ ਵਾਹਵਾ ਦਾ ਜਾਪ ਕਰਾਇਆ ਵਾਹਵਾ ਵਾਹਵਾ ਇੱਕ ਅੱਖਰ ਦਾ ਜਾਪ ਕਰਾਇਆ ਅੱਜ ਵੀ ਅਸੀਂ ਨਿੱਕੇ ਨਿੱਕੇ ਹੁੰਦੇ ਹਾਂ ਅਸੀਂ ਵੀ ਜਿਵੇਂ ਆਸਾਈ ਵਾਰ ਪਹਿਲਾਂ ਕਰ ਲਾਂਗੇ ਹਾਲੇ ਜੀ ਆਸਾਈ ਵਾਰ ਨੂੰ ਕਹਿੰਦੇ ਆ ਤੇ ਉਹਦੇ ਵਿੱਚ ਜਦੋਂ ਪੌੜੀ ਆਉਂਦੀ ਹੈ ਪੌੜੀ ਦੇ ਵਿੱਚ ਹਰ ਪੰਗ ਦੀ ਨਾ ਵਾਹਵਾ ਸ਼ਬਦ ਪੜਦੇ ਵਾਹਵਾ ਅੱਖਰ ਲਾਉਂਦੇ ਹਾਲੇ ਦਾ ਦਾਮ ਨੂੰ ਕਹਿੰਦੇ ਹਾਲੇ ਜੀ ਆਸਾਈ ਵਾਰ ਕਰਦੇ ਆ ਅਜੇ ਪੁਰਾਤਨ ਬਜ਼ੁਰਗ ਜਿਹੜੇ ਹੈ ਉਹ ਆਸਾ ਦੀ ਆਵਾਜ਼ ਨੂੰ ਕੰਡਾਉਂਦੇ ਕਰਦੇ ਆ ਤੇ ਉਹਨਾਂ ਜਦੋਂ ਪੌੜੀ ਆਉਂਦੀ ਆ ਅਜੇ ਵੀ ਉਹ ਇੱਕ ਅੱਖਰ ਦਾ ਵਾਹਵਾ ਸ਼ਬਦ ਇੱਕ ਪੌੜੀ ਹਰ ਪੰਗ ਦੀ ਨਾ ਵਾਹਵਾ ਸ਼ਬਦ ਕਰਦੇ ਵਾਹਵਾ ਖਾਸ ਕਰਕੇ ਬੁੱਢੇ ਦਲ ਵਿੱਚ ਅਜੇ ਵੀ ਆਸਾ ਦੀ ਆਵਾਜ਼ ਜੋ ਲੰਘਦੀ ਹੈ ਉਦੋਂ ਪੌੜੀ ਤੇ ਆਣ ਕੇ ਫਿਰ ਹਰ ਪੰਗਤੀ ਦੇ ਵਾਹਵਾ ਸ਼ਬਦ ਬਣਦੇ ਅੱਖਰ ਲਾਉਂਦੇ ਭਾਈ ਜੀ ਕਥਨ ਕਰਦੇ ਨੇ ਸਚਗੁਰ ਸਤਿਗੁਰ ਵਾਸ ਦੇ ਵਾਹਵਾ ਵਿਸ਼ਨੂੰ ਨਾਮ ਚ ਪਾਇਆ ਸਚਗੁਰ ਵਿਸ਼ਨੂੰ ਨੇ ਵਾਹਵਾ ਅੱਖਰ ਲਾ ਕੇ ਇੱਕ ਅੱਖਰ ਦਾ ਜਾਪ ਕਰਾਇਆ ਵਾਹਵਾ ਵਾਹਵਾ ਵਾਪਰ ਸਤਿਗੁਰ ਹਰੀ ਕ੍ਰਿਸ਼ਨ ਆਹਾ ਨਾਮ ਚ ਪਾਉਣ ਸਤਿਗੁਰ ਰਾਮ ਜੀ ਰਾਲਾ ਰਾਮ ਜੀ ਕੇ ਸੁਖ ਪਾਵੇ ਇੱਕ ਅੱਖਰ ਦਾ ਜਾਪ ਹੋਇਆ ਤਾਂ ਜੋ ਨਾਨਕ ਗੋਬਿੰਦ ਗੁਰਦਾ ਗੋਬਿੰਦ ਨਾਮ ਅੱਜ ਉਹ ਭਗਤਾਂ ਨੇ ਗੋਬਿੰਦ ਗੋਬਿੰਦ ਦਾ ਜਾਪ ਸਾਡੇ ਇੱਕ ਸਿੰਘ ਹੁੰਦਾ ਜੀ ਉਹਨੇ ਵੀ ਏਦਾਂ ਜਵਾਬ ਕਰਨਾ ਗੋਬਿੰਦ ਗੋਬਿੰਦ ਦਾ ਜਾਪ ਨਹੀਂ ਕਰਨਾ ਤੇ ਮਹਾਂਪੁਰਸ਼ਾਂ ਕਹਿਣਾ ਤੂੰ ਸਾਰਾ ਮੰਤਰ ਪੜਿਆ ਕਰ ਇੱਕ ਅੱਖਰ ਦਾ ਜਾਪ ਕਰਦਾ ਪਰ ਉਹਨੇ ਛੱਡਿਆ ਉਹਨੇ ਜਦੋਂ ਅੰਮ੍ਰਿਤ ਤੇ ਉੱਠ ਕੇ ਗੋਬਿੰਦ 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 ਦਾ ਜਾਪ ਕਰਨਾ ਮਾਲਿਕ ਕਾਜੋ ਨਾਨਕ ਗੋਬਿੰਦ ਗੰਗਾ ਜਿਨ ਗੋਬਿੰਦ ਨਾਮ ਜਪਾਇਆ ਚਾਰੇ ਜਾਵੇ ਜੋ ਜਿਵੇਂ ਪੰਚਾਇਤ ਜਾ ਸਮਾਇਆ ਚਾਰੋ ਸ਼੍ਰੀ ਕਰ ਵਾਹਿਗੁਰੂ ਜਾ ਮੰਤਰ ਜਪਾ ਜਿਸ ਤੇ ਉਪਜਿਆ ਸਮਾਇਆ ਸ੍ਰੀ ਗੁਰੂ ਨਾਨਕ ਨੇ ਉਹਦੇ ਚਾਰ ਅੱਖਰ ਸੀ ਛੱਤੀ ਯੁੱਗ ਉਹਨਾਂ ਦਾ ਸਿਮਰਨ ਹੋਇਆ ਤੇ ਜਿਹੜੇ ਤਿੰਨ ਯੁੱਗ ਹੈ ਦੁਆਪਰ ਸਤਯੁਗ ਤੋਂ ਦੁਆਪਰ ਤ੍ਰੇਤਾ ਦੇ ਕਲਯੁਗ ਇਹਨਾਂ ਚੌਂ ਯੁੱਗਾਂ ਚ ਇੱਕ ਅੱਖਰ ਦਾ ਜਾਪ ਹੋਇਆ ਇਹ ਚਾਲੀ ਯੁੱਗਾਂ ਦਾ ਮਹਾਂਪੁਰ ਕਹਿੰਦੇ ਚਾਲੀ ਯੁੱਗਾਂ ਦਾ ਦਾਬਿਆ ਜਿਹੜਾ ਸ਼ਰਧਾ ਨਾਮ ਹਿੰਦੇ ਨੂੰ ਕਹਿ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਸ਼ੁਰ ਕਰਦੇ ਮਨ ਕਰਕੇ ਟਕਾ ਕੇ ਮਨ ਨੂੰ ਪੜ ਲੈ ਇੰਨਾ ਵੱਡਾ ਇਹਦਾ ਦਾਬਿਆ ਹੈ ਕਿ ਵਾਹਿਗੁਰੂ ਦਾ ਸਿਮਰਨ ਕਰਾਉਣਾ ਤੇ ਸਤਿਗੁਰ ਦੇ ਸਤਿਗੁਰ ਚਾਰ ਅਸ਼ਰ ਨ ਪੰਡ ਨਾ ਕਲਪ ਕਲਪ ਪ੍ਰਦਰਸ਼ਨ ਕਈ ਸ੍ਰੀ ਗੁਰੂ ਨਾਨਕ ਜਪਿਓ ਸਹੀ ਸਾ ਮੰਤਰ ਪ੍ਰਭ ਖਾਲਸੇ ਦੀਨਾ ਕਿ ਉਹ ਜਿਹੜਾ ਮੰਤਰ ਹੈ ਗੁਰੂ ਨਾਨਕ ਨੇ ਜਪਿਆ ਚਾਲੀ ਯੁਗ ਦਾ ਤਪ ਦਸਵੇਂ ਪਾਤਸ਼ਾਹ ਕਹਿੰਦੇ ਹੁਣ ਮੈਂ ਦਸਵੇਂ ਜਾਮੇ ਜਾਣ ਗਏ ਤੇ ਇਹ ਮੈਂ ਖਾਲਸ ਨੂੰ ਦੇ ਦਿੱਤਾ ਪੰਜਾਂ ਪਿਆਰਾਂ ਨੂੰ ਦੇ ਦਿੱਤਾ ਜੇ ਪੰਜਾਂ ਪਿਆਰਾਂ ਦੇ ਦਿੱਤਾ ਜਿਹਨੇ ਲੈਣਾ ਪੰਜਾਂ ਪਿਆਰਾਂ ਦੇ ਪੇਸ਼ ਹੋ ਗਏ ਤੇ ਉਹਨੇ ਕੋਈ ਮੰਤਰ ਲਵੇ ਤੇ ਫਿਰ ਉਹਦਾ ਜਾਪ ਕਰੇ ਤੇ ਫਿਰ ਉਹਦਾ ਵਿਰ ਦੀ ਛੱਤੀ ਮਿਲਦੀ ਹੈ ਤੇ ਮਹਾਰਾਜ ਕਹਿੰਦੇ ਸਾਹ ਮੰਤਰ ਪ੍ਰਭ ਖਾਲਸੇ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ ਕਿ ਜਿਹੜਾ ਇਹ ਮੰਤਰ ਦਾ ਜਾਪ ਕਰੂ ਉਹ ਪਾਵਨ ਪਾਵਨ ਪੁੱਤਰ ਹੋ ਜਾਏਗਾ ਪੁੱਤਰ ਹੋ ਜਾਏ ਅੱਜ ਹੁਣੇ ਮਾਂ ਬੈਠੇ ਜੀ ਬਾਹਰ ਉੱਥੇ ਬੈਠੇ ਵਿਚਾਰਾ ਕਰ ਰਹੇ ਸਾਂ ਘਰ ਬੈਠੇ ਹੀ ਤੇ ਗੁਰੂ ਪਿਆਰੇ ਵਿੱਚ ਕਹਿੰਦਾ ਜੀ ਕਿ ਜਦੋਂ ਮਾਰੇ ਪੰਜਾਂ ਪਿਆਰਿਆਂ ਨੂੰ ਸ਼ਿਕਾਇਆ ਬਾਅਦ ਮੈਂ ਕਿਹਾ ਬਾਹਰ ਪੰਜਾਂ ਵੀਰਾਂ ਨੂੰ ਸ਼ਿਕਾਇਆ ਤੇ ਕਹਿੰਦੇ ਉਹਨਾਂ ਦਾ ਨਾਂ ਕੀ ਸੀ ਤੇ ਮੈਂ ਦੱਸ ਰਿਹਾ ਸਾਂ ਮਾਰੇ ਕਹਿੰਦੇ ਹਨਾ ਪਹਿਲਾਂ ਤੇ ਪੰਜਾਂ ਪਿਆਰਿਆਂ ਦਾ ਨਾਮ ਮੂਲ ਮੰਤਰ ਚ ਆਉਂਦਾ ਵਾਸੀ ਸਤਿ ਸ੍ਰੀ ਖਾਲਸਾ ਪੁਰ ਅਨੰਦਸਰ ਮੋਰ ਜਦੋਂ ਜੂਬਾ ਹੋਇਆ ਅਨੰਦਪੁਰ ਸਾਹਿਬ ਦਾ ਤੇ ਮੈਨੂੰ ਉੱਥੇ ਆਏ ਬੈਠੇ ਸੀ ਦੂਜੇ ਅਖਬਾਰਾਂ ਵਾਲੇ ਤੇ ਉਹ ਆ ਕੇ ਪੁੱਛਣ ਲੱਗੇ ਹੈ ਕਿ ਐਡਾ ਅਜੂਬਾ ਬਣ ਲੱਗਾ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਸੁੰਦਰਤਾ ਦੀ ਹਮੇਸ਼ਾ ਬਣ ਕੇ ਲੱਗਾ ਹੋਣ ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਹਿਲਾਂ ਮੋਰ ਕਿਹਾ ਕਿ ਸੁੰਦਰ ਵਾਸੀ ਸਤਿ ਸ੍ਰੀ ਖਾਲਸਾ ਪੁਰ ਅਨੰਦਪੁਰ ਮੋਰ ਜਾਂ ਅਨੰਦਪੁਰ ਜਿਹੜਾ ਹੈ ਮੋਰ ਕੇ ਮਾਂ ਸ਼੍ਰੋਮਣੀ ਸਭ ਤੋਂ ਸੁੰਦਰ ਸਭ ਦੁਨੀਆਂ ਤੋਂ ਸੋਹਣਾ ਅਨੰਦਪੁਰ ਸਾਹਿਬ ਹੋਏ ਜਿਹਦੇ ਗੁਰੂ ਗੋਬਿੰਦ ਸਿੰਘ ਨਾਲ ਪਹਿਲਾਂ ਕਹੇ ਗਏ ਹੁਣ ਬਣਾਉਣ ਲੱਗੇ ਜੇ ਤੇ ਗੁਰੂ ਸਾਹਿਬ ਪਹਿਲੇ ਵਚਨ ਕਰ ਗਏ ਆ ਵਾਸੀ ਸਤਿ ਸ੍ਰੀ ਖਾਲਸਾ ਗੁਰ ਅਨੰਦਸਰ ਮੋਰ ਦਇਆ ਸਿੰਧ ਸ੍ਰੀ ਸਤਿਗੁਰ ਵਸਦਾ ਠੌਰ ਦਇਆ ਦੇ ਸਮੁੰਦਰ ਸਤਿਗੁਰੂ ਸਦਾ ਹੀ ਅਨੰਦਪੁਰ ਸਾਹਿਬ ਰਹਿੰਦੇ ਇਤਨਾ ਪਹਿਲਾਂ ਆ ਗਿਆ ਗਿਆ ਦਇਆ ਸਿੰਘ ਸ੍ਰੀ ਸਤਿਗੁਰ ਵਸਦਾ ਠੌਰ ਵਾਸੀ ਲਾਹੌਰ ਦਇਆ ਸਿੰਘ ਸੋਭ ਦੀ ਛਤਰੀ ਸੋਹਨ ਸਿਕਰਤਾਰੀ ਸਹਿਬ ਸਿੰਘ ਦੀ ਦਸ਼ਮ ਸੈਨ ਅਵਤਾਰ ਕੇ ਮਾਤਾਰੀ ਹਿੰਮਤ ਸਿੰਘ ਪੁਰੀ ਜਗਨਨਾਥ ਪੁਰ ਫੰਧ ਮਾਤਾਰੀ ਧੰਨਾ ਸੁਮਤ ਸ੍ਰੀ ਅਵਤਾਰ ਸ੍ਰੀ ਧਰਮ ਸਿੰਘ ਮਹਾਸ਼ਿਵਕਾਰੀ ਪੰਚਮ ਮੋਹਨ ਸਿੰਘ ਜੀ ਨਾਮ ਦੇ ਅਵਤਾਰ ਆਦਿ ਰੂਪ ਸ੍ਰੀ ਖਾਲਸਾ ਜਾਨ ਜਨਮ ਸੁਧਾਰ ਮਰੀਏ ਜਿਹੜੇ ਪੰਜ ਪਿਆਰੇ ਪਹਿਲੇ ਭਗਤ ਆਏ ਉਹਨਾਂ ਭਗਤਾਂ ਨੇ ਆਣਗੇ ਜਨਮ ਜਾਂ ਜਨਮ ਦਾ ਪਹਿਲੋਂ ਸੁਧਰਿਆ ਹੋਇਆ ਪਹਿਲਾਂ ਦੀ ਬਖਸ਼ੀ ਹੋਈ ਉਹ ਭਗਤਾਂ ਨੇ ਆਣਗੇ ਇਹ ਜਨਮ ਜਨਮ ਲੈ ਗਏ ਤੇ ਉਹ ਪੰਜਾਂ ਪਿਆਰਿਆਂ ਨੂੰ ਪੇਸ਼ ਹੋਇਆ ਜਾਨ ਜਨਮ ਸਦ ਸੁਧਾਰ ਅੱਗੇ ਉਹਨਾਂ ਦੇਵਾ ਸਿੰਘ ਹੁਣ ਰਾਮ ਸਿੰਘ ਟਹਿਲ ਸਿੰਘ ਮਲਤੀਰ ਈਸ਼ਰ ਸਿੰਘ ਵੱਲ ਫਤਿਹ ਸਿੰਘ ਪੰਚੋ ਮੁਕਤੇ ਬਲਵੀਰ ਪਹਿਲਾਂ ਪੰਜਾਂ ਪਿਆਰਾਂ ਬਾਅਦ ਸ਼ਿਕਾਇਆ ਫਿਰ ਪੰਜਾਂ ਬਲਵੀਰਾਂ ਨੇ ਉਹ ਵੀਰਾਂ ਨੇ ਸ਼ਿਕਾਇਆ ਤੇ ਉਸ ਤੋਂ ਬਾਅਦ ਸਾਨੂੰ ਪੁਰਸ਼ਕਾ ਗਿਆ ਤੇ ਬਚਨ ਹੋਏ ਉਹਨਾਂ ਦਾ ਨਾਂ ਨੀ ਕਿਤੇ ਆਇਆ ਇਤਿਹਾਸ ਵੀ ਕਿੱਥੇ ਉਹ ਸ਼ਹੀਦ ਹੋਏ ਹੈ ਕਿੱਦਾਂ ਹੋਏ ਮੈਂ ਕਿਹਾ ਮੈਂ ਮਹਾਂਪੁਰਖਾਂ ਕੋਲ ਸੁਣਿਆ ਕਿ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਭਗੌਰ ਸਾਹਿਬ ਗਏ ਖਾਲਸੇ ਸਾਜਨਾ ਕਰ ਗਏ ਤੇ ਭਗੌਰ ਸਾਹਿਬ ਜਾ ਕੇ ਆਸਣ ਲਾਇਆ ਦਰਿਆ ਦੇ ਕੰਢੇ ਤੇ ਸਤਿਗੁਰੂ ਦੇ ਕੰਢੇ ਤੇ ਉੱਥੇ ਸਤਿਗੁਰ ਚੌਵੀ ਸਾਲ ਦੇ ਬਾਣ ਬਹੁਤ ਉਚਾਰਨ ਕੀਤੇ ਹੈ ਸੰਗਤਾਂ ਸਾਰੇ ਚੌਵੀ ਸਾਲ ਵਿਪਾਰ ਕੀਤੇ ਹੈ ਇਹ ਪੰਜ ਵੀਰ ਸੀ ਦੇਵਾ ਸਿੰਘ ਗੁਰੂ ਰਾਮ ਸਿੰਘ ਟਹਿਲ ਸਿੰਘ ਧੀਰ ਇਹਨਾਂ ਪੰਜਾਂ ਨੂੰ ਦਰਿਆ ਦੇ ਕੰਢੇ ਤੇ ਬਿਠਾ ਦਿੱਤਾ ਜਾ ਦੇ ਕੰਢੇ ਤੇ ਬਿਠਾ ਕੇ ਇਹਨਾਂ ਨੂੰ ਸਿਮਰ ਤੇ ਲਾਤਾ ਸਿਮਰਨ ਕਰੋ ਵਾਹਿਗੁਰੂ ਦਾ ਤੇ ਪਹਿਲੇ ਦਾ ਰਾਤ ਦੇ ਸਿੰਘ ਜਾ ਸਵੇਰੇ ਕਿ ਕੋਈ ਜਾਨਵਰ ਆਣ ਗਏ ਕੋਈ ਇਹਨਾਂ ਦੀ ਸੁਰਤੀ ਨੂੰ ਛੇੜੇ ਜਦੋਂ ਕਰ ਗਏ ਗੁਰੂ ਕੀ ਸਮਝ ਲੈਣ ਕੋਈ ਵੀ ਨਿਆਣਾ ਵੀ ਨਾ ਬੋਲੇ ਐ ਸੁਰਤੀ ਡਿੱਗੀ ਹੋਵੇ ਵਾਹਿਗੁਰੂ ਦੇ ਰਾਜ ਨਾਲ ਫਿਰ ਇੱਦਾਂ ਕਰਕੇ ਕਿ ਇਹਨਾਂ ਨੂੰ ਆਣ ਕੇ ਫਿਰ ਨਾ ਪਾ ਦੇਵੇ ਤੇ ਪਹਿਲੇ ਰਾਤ ਜਾ ਕੇ ਗੁਲਾਬ ਦੇ ਤੇ ਉਹਨਾਂ ਨੂੰ ਪੰਜ ਦਾਣੇ ਜਮਾਂ ਦੇ ਮਹਾਂਪੁਰਖ ਦੇ ਦਿਆ ਕਰਦੇ ਪੰਜ ਦਾਣੇ ਜਮਾਂ ਦੇ ਉਹਨਾਂ ਖਾ ਲੈਣੇ ਆ ਤੇ ਉੱਥੇ ਜੇ ਲੋੜ ਪੈ ਤੇ ਪਾਣੀ ਉਹਨਾਂ ਨੂੰ ਪੀਣਾ ਜਿਹੜਾ ਮੂੰਹ ਦੇ ਵਿੱਚ ਮੂੰਹ ਗਿੱਲਾ ਹੋਵੇ ਇੰਨਾ ਪਾਣੀ ਵੀ ਪੀਣਾ ਪੰਜ ਜਮਾਂ ਦੇ ਦਾਣੇ ਖਾਣੇ ਦੇ ਉਹਨਾਂ ਨੇ ਪਾਣੀ ਵਿੱਚੋਂ ਜਦੋਂ ਸਾਜੋ ਗੁਜ਼ਰ ਲੈਣਾ ਜਿੰਨਾ ਮੂੰਹ ਨੂੰ ਸੁੱਕਦਾ ਮਾੜਾ ਜਿਹਾ ਮੂੰਹ ਚ ਰਹਿ ਜੇ ਤੇ ਸਿਮਰਨ ਕਰਾਇਆ ਮਹਾਰਾਜ ਨੇ ਜਦੋਂ ਚਾਲੀ ਦਿਨ ਸਤਿਗੁਰ ਚੌਵੀ ਸਾਹਿਬ ਦੇ ਮਾਣ ਕਰਦੇ ਰਹੇ ਤੇ ਚਾਲੀ ਦਿਨਾਂ ਸਿਮਰਨ ਕੀਤਾ ਚਾਲੀ ਦਿਨ ਜਦੋਂ ਹੋ ਗਿਆ ਨਾ ਤੇ ਵੇਹਦੇ ਵੇਹਦੇ ਉਹ ਪੌਣ ਹੋ ਗਿਆ ਚਾਲੀ ਮੁਕਤੇ ਬਲੀ ਸੌ ਦੇਵਾ ਸਿੰਘ ਬਨਾਨ ਟਹਿਲ ਸਿੰਘ ਤੀਰ ਈਸ਼ਰ ਸਿੰਘ ਫਤਿਹ ਮੁਕਤੇ ਪੰਜ ਵੀਰ ਮੁਕਤ ਹੋ ਗਏ ਪੌਣ ਹੋ ਗਏ ਵੇਹਦੇ ਵੇਹਦੇ ਜਦੋਂ ਹੋਣ ਗਏ ਜਿਹੜੇ ਪਹਿਲੇ ਨਾਲ ਸੀ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਕਿੱਥੇ ਗਏ ਨੇ ਦੇਵਾ ਸਿੰਘ ਬਨਾਨ ਸਿੰਘ ਟਹਿਲ ਸਿੰਘ ਤੀਰ ਇਹ ਕਿੱਥੇ ਗਏ ਨੇ ਤੇ ਮਾਰ ਕੇ ਉਹ ਮੁਕਤ ਹੋ ਗਏ ਪੌਣ ਹੋ ਗਏ ਸਿਮਰਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਕੇ ਉਹ ਮੁਕਤ ਹੋ ਗਏ ਹੈ ਤੇ ਕਹਿੰਦੇ ਕਿੱਥੇ ਗਏ ਮਾਰ ਕੇ ਉਹ ਖਾਲਸੇ ਵਿੱਚ ਰਹਿਣਗੇ ਜਦ ਖਾਲਸਾ ਸਾਜਿਆ ਖਾਲਸੇ ਵਿੱਚ ਰਹਿਣਗੇ ਕਿਸੇ ਦੁਨੀਆ ਦੀ ਹਸਤੀ ਖਾਲਸੇ ਨੂੰ ਖਤਮ ਨਾ ਕਰ ਸਕੇ ਖਤਮ ਮਾਰ ਕੇ ਕਰਦੇ ਹਨ ਕਿ ਸਾ ਮੰਤਰ ਪ੍ਰਭ ਖਾਲਸੇ ਦੀਨਾ ਵਾਹਿਗੁਰੂ ਪਦ ਪਾਵਨ ਕਿੰਨਾ ਕਿ ਮੈਂ ਵਾਹਿਗੁਰੂ ਦਾ ਗੁਰਮੰਤਰ ਜਿਹੜਾ ਜਿਹੜਾ ਗੁਰੂ ਨਾਨਕ ਨੇ ਜਪਿਆ ਸੀ ਤੇ ਉਹ ਹੀ ਜਪਦੇ ਆਏ ਦੋਹਾਂ ਜਾਮਿਆਂ ਵਿੱਚ, ਤੇ ਸਰਗੁ ਹੁਣ ਮੈਂ ਉਹਦਾ ਮੰਤਰ ਜਿਹੜਾ ਉਹ ਖਾਲਸੇ ਨੂੰ ਪੰਜਾਂ ਪਿਆਰਾਂ ਦਿੱਤਾ ਹੈ। ਜਿਹਨੇ ਰਹਿਣਾ ਪੰਜਾਂ ਪਿਆਰਾਂ ਵੱਲੋਂ ਗੁਰੂ ਡੰਮ ਖਤਮ ਕਰਦਾ ਕਿ ਕੋਈ ਦੇਹਧਾਰੀ ਗੁਰੂ ਅੱਜ ਤੋਂ ਨਹੀਂ ਹੋਏਗਾ, ਕੋਈ ਅੱਜ ਤੋਂ ਨਾ ਕੋਈ ਦੇਹਧਾਰੀ ਮੰਤਰ ਨਹੀਂ ਦੇ ਸਕਦਾ, ਨਾ ਚੰਨ ਬਹੁਤ ਛਕਾ ਸਕਦਾ। ਜਿਹੜੀ ਕਈ ਦੇਖਿਆ ਕੱਲ ਬੰਦਾ ਨੰਨ ਬਹੁਤਾ ਜੇ ਬਹਿਦਾ ਰਿਹਾ, ਕਹਿੰਦਾ ਚੰਨ ਬਹੁਤ ਫਲਾਣੇ ਛਕਾਉਂਦੇ ਨੇ, ਛਕਾਉਂਦੇ ਹੋਣਗੇ, ਪਰ ਉਹਨਾਂ ਦੀ ਮਨ ਮਰਜ਼ੀ ਨੇ, ਉਹਨਾਂ ਦੀ ਮਰਜ਼ੀ ਹੈ, ਉਹਨਾਂ ਦਾ ਮਨਮਤ ਹੈ। ਇਸ ਕਰਕੇ ਮਹਾਰਾਜ ਨੇ ਸਰਦੂ ਨੇ ਕਿਸੇ ਕੌਮ ਦਾ ਸਵਾਲ ਹੀ ਰੱਖਿਆ, ਸਾਰੀ ਦੁਨੀਆਂ ਦੇ ਸਾਰੇ ਇਕੱਠੇ ਕਰਕੇ ਤੇ ਖਾਲਸਾ ਸਾਜਿਆ। ਖਾਲਸਾ ਕਦੇ ਇਕੱਲੇ ਇਕੱਲਾ ਨੀ ਸਾਜਦਾ, ਇਕੱਲੇ ਸਾਜਣਾ ਆਪਣਾ ਸਾਜਣਾ। ਜੇ ਬਖਸ਼ੇਮਾ ਰੱਖਣਾ ਉਹਦੇ ਨਾਲ ਚਾਰ ਦੇ ਸਾਹਿਬ ਜਿਹੜੇ ਪੰਜਵੇਂ ਸਰਦੂ ਆਪ ਹੀ ਪੰਜਾਂ ਗੱਲ ਲੱਭਣ ਦੀ ਲੋੜ ਸੀ। ਸਰੂ ਤਾਂ ਹੀ ਸਾਰੀਆਂ ਜਾਤਾਂ ਦੇ ਇਕੱਠੇ ਕਰਕੇ ਮਾਰੇ ਖਾਲਸਾ ਸਾਜਿਆ, ਖਾਲਸਾ ਸਾਰੀ ਦੁਨੀਆਂ ਸਾਂਝਾ। ਚਾਰ ਉਹਨੂੰ ਵੇ ਕਰਾਉ ਵਾਹਿਗੁਰੂ ਸਿੰਘ ਕੋ ਨਾਮ ਜਪਾਉ, ਚਾਰ ਉਹਨਾਂ ਦਾ ਸਾਂਝਾ ਖਾਲਸਾ ਮਾਰੇ ਸਾਜਿਆ। ਤੇ ਜੋ ਮਾਰੇ ਮਰਜ਼ਾਦਾ ਚਰਾਤੀ ਦੱਸੇ ਜਾਣੇ ਜਾਣਗੇ ਉਹਨੂੰ ਪ੍ਰਮੁੱਖ ਰੱਖਣਾ, ਉਸਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕਣਾ, ਜੋ ਵੀ ਪੰਜਾਂ ਪਿਆਰਿਆਂ ਕੋਲ ਅੰਮ੍ਰਿਤ ਪੀ ਆ, ਸਤਿਗੁਰੂ ਦੀ ਆ, ਅਵਰ ਨਾ ਜਾਣਾ ਦੂਆ ਦੀ ਆ, ਨਾਨਕ ਅੰਮ੍ਰਿਤ ਇਹ ਹੈ ਦੂਜਾ ਹੋਰ ਅੰਮ੍ਰਿਤ ਨਹੀਂ, ਇੱਕੋ ਹੀ ਅੰਮ੍ਰਿਤ ਹੈ, ਖੰਡੇ ਵਾਟੇ ਦਾ ਛਕਣਾ ਜ਼ਰੂਰੀ ਹੈ, ਬਾਕੀ ਛਕਾਉਂਦਾ ਉਹਦੀ ਮਨਮਤ ਹੈ। ਸੋ ਏਦਾਂ ਕਰਕੇ ਮਾਰ ਗਏ ਸਾਹ ਮੰਤਰ ਪਵ ਖਾਲਸੇ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ, ਉਹ ਮੰਤਰ ਜਿਹੜਾ ਸੀ ਗੁਰੂ ਨਾਨਕ ਨੇ ਜਪਿਆ ਉਹ ਮੈਂ ਖਾਲਸੇ ਨੂੰ ਪੰਜਾਂ ਪਿਆਰਾਂ ਨੂੰ ਦਿੱਤਾ, ਜਿਹੜਾ ਮੰਤਰ ਦਾ ਜਾਪ ਕਰੇਗਾ ਉਹ ਪਵਿੱਤਰ ਹੋ ਜਾਏਗਾ, ਬਖਸ਼ਿਸ਼ ਹੋ ਜਾਏਗੀ। ਸੋ ਇੱਥੇ ਮਾਰੀ ਆਨੰਦ ਦੇਖ ਉਦਾਰਾ ਸੋਈ ਗੁਰੂ ਸਮਝੋ, ਕਿ ਸ਼ੰਕਾ ਕਰਨ ਦਾ ਕੋਈ ਨਾ ਕਿ ਗੁਰੂ ਨੇ ਕਿਹੜਾ ਗੁਰੂ ਧਾਰਨਾ ਕੀਤਾ, ਕਿਹੜਾ ਗੁਰੂ ਦਾ ਗੁਰੂ ਕਿਹੜਾ ਸੀ, ਕਿਉਂਕਿ ਜਿੰਨੇ ਵੀ ਦੇਵਤੇ ਆਉਂਦੇ ਉਹਨਾਂ ਕੋਈ ਨਾ ਕੋਈ ਗੁਰੂ ਹੁੰਦਾ ਸੀ। ਤੇ ਫਿਰ ਮਾਰ ਕੇ ਜਿਹੜਾ ਗੁਰੂ ਨਾਨਕ ਨੇ ਸ਼ਬਦ ਪੜਿਆ ਸੀਗਾ ਕਿ ਸ਼ਬਦ ਗੁਰੂ ਹੈ, ਤੇ ਦਸੇ ਜਾਮੇ ਚ ਮਾਰ ਸਪਸ਼ਟੀ ਗੱਲ ਦਿੱਤਾ ਕਿ ਮੇਰਾ ਗੁਰੂ ਜਿਹੜਾ ਅਨੰਤ ਜੋ ਅੰਤ ਤੋਂ ਲੈ ਕੇ ਆ ਰਿਹਾ ਉਹ ਵਾਹਿਗੁਰੂ ਅਲੰਕਾਰ ਜਿਹੜਾ ਗੁਰੂ ਹੈ। ਸੋ ਚੌਵੀ ਸਾਹਿਬ ਦਾ ਬੜੇ ਵਿਰਾਗ ਨਾਲ ਗੁਰੂ ਦੇ ਪਿਆਰਿਆਂ ਨੇ ਸਰਨ ਕਰਾਇਆ, ਹੁਣ ਜੋ ਮਾਰੇ ਹੁਕਮ ਦੀ ਆਪ ਲੜੀਵਾਰ ਕਥਾ ਚੱਲਦੀ ਆ ਰਹੀ ਹੈ, ਉਹ ਇੱਕ ਸ਼ਬਦ ਦੀ ਚਾਰ ਸਰਨ ਕੇ ਆਪਦਾ ਜੀਵਨ ਸਫਲ ਆਪਣਾ ਕਰੋ।
ਲੋਕ ਸ਼ਾਦੀ ਚੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ,
ਮਾਰੇ ਕਹਿੰਦੇ ਜਿਹੜਾ ਸੰਤ ਰਾਗ ਦੇ ਵਿੱਚ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹਦੀ ਛਾਤੀ ਵੀ ਸੀਤਲਿਆ ਤੇ ਮਨ ਵੀ ਸੁਖੀ, ਉਹਦੀ ਸ਼ਾਂਤੀ ਸਰੀਰ ਸ਼ਾਂਤੀ ਉਹਦਾ ਮਨ ਜਿਹੜਾ ਹੈ ਸਰੀਰ ਵੀ ਦੁਖੀ ਨੀ ਹੈ, ਸਰੀਰ ਵੀ ਸੁਖੀ ਹੋ ਗਿਆ, ਸਰੀਰ ਦੇ ਰੋਗ ਸਾਰੇ ਦੂਰ ਹੋ ਗਏ ਹੈ, ਤੇ ਜਿਹੜਾ ਮਨ ਨੂੰ ਸ਼ਾਂਤੀ ਆ ਗਈ ਹੈ, ਮਨ ਜਿਹੜਾ ਭੜਕਦਾ ਫਿਰਦਾ ਸੀ, ਮਨ ਦਾ ਟਿਕਾਓ ਨੀ ਸੁਣਦਾ, ਐਸਰ ਭੱਜਿਆ ਫਿਰਦਾ ਸੀ, ਕਲਪਨਾ ਫਿਰਦਾ ਸੀ, ਵਿਕਾਰਾਂ ਵੀ ਭੱਜਿਆ ਫਿਰਦਾ ਸੀਗਾ, ਉਹ ਮਨ ਨੂੰ ਸ਼ਾਂਤੀ ਸੁਖੀ ਹੋਈ ਹੈ ਜਿਹਨਾਂ ਦੇ ਸਤਿਗੁਰ ਦੀ ਕਿਰਪਾ ਹੋਈ ਹੈ, ਜਿਹਨਾਂ ਨੇ ਰਾਗ ਵਿੱਚ ਸ਼ੰਤ ਨੂੰ ਗਾਇਆ, ਗੁਰੂ ਦੇ ਸ਼ਬਦ ਨੂੰ ਪੜ੍ਹਿਆ ਸੁਣਿਆ ਵਿਰਾਗ ਨਾਲ, ਤੇ ਜਿਹਨਾਂ ਸੁਣ ਕੇ ਨਾਲ ਸਿਮਰਨ ਕੀਤਾ ਵਾਹਿਗੁਰੂ ਦਾ, ਜਿੱਦਾਂ ਪਹਿਲੇ ਦੱਸਿਆ ਹੈ ਕਿ ਬਾਈ ਨਾਲ ਨੀ ਬੋਲਣਾ, ਨਾਲ ਘੱਟ ਵੱਧ ਤੋਂ ਵੱਧ ਸਿਮਰ ਨਾਲ ਕਰਨਾ ਹੈ ਕਿ ਕਥਾ ਕੀਰਤਨ ਜਿਹੜੇ ਸਿਮਰਨ ਵਾਸਤੇ ਹੈ, ਫਿਰ ਏਦਾਂ ਕਰਕੇ ਕੌਣ ਸੁਣਨਾ ਕੰਨਾਂ ਨਾਲ ਆ, ਤੇ ਨਾਲ ਇਸਦੇ ਚੋਂ ਮੂੰਹ ਗੀਟ ਕੇ ਸੁਰਤੀ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਉਹਨਾਂ ਨੂੰ ਮੁਕਤ ਹੋ ਜਾਣਾ। ਸੋ ਇਹ ਜਵਾਨ ਨੂੰ ਖਿਲਾਰ ਕੇ ਫਿਰ ਉਹਦਾ ਸਿਮਰਨ ਕਰਨਾ। ਸੋ ਜਿਹਨਾਂ ਨੇ ਇਸ ਤਰੀਕੇ ਦੇ ਨਾਲ ਸਿਮਰਨ ਕੀਤਾ ਉਹਨਾਂ ਦਾ ਮਨ ਵੀ ਸੁਖੀ ਹੋ ਗਿਆ ਤੇ ਤਨ ਵੀ ਸੁਖੀ ਹੋ ਗਿਆ, ਜਿੰਨਾ ਸ਼ਰਧਾ ਨਾਲ ਭਾਵਨਾ ਨਾਲ ਪਰਮਾਤਮਾ ਦੇ ਗੈਣ ਜਿੰਨਾ ਵਾਹਿਗੁਰੂ ਸਿਮਰਨ ਨੂੰ ਗੈਣ ਹਿਰਦੇ ਚ ਵਸਾਇਆ। ਐਸੀ ਕਿਰਪਾ ਗੁਰੂ ਮਹਾਰਾਜ ਆਪਦੇ ਸੇਵਕਾਂ ਦੇ ਕਿ ਦਾਸਾਂ ਦੇ ਦਾਸ ਬਣ ਜਾ, ਕਿਉਂਕਿ ਜਦੋਂ ਬੰਦਾ ਉਦੋਂ ਸੇਵਾ ਕਰ ਸਕਦਾ ਜਦੋਂ ਦਾਸਾਂ ਦਾ ਦਾਸ ਬਣ ਜਾ, ਜਦੋਂ ਵੱਡਾ ਆਪਣਾ ਸ਼ਰਧ ਲੈ ਕੇ ਮੈਂ ਤੇ ਸਾਰਾ ਨੇਵਾ ਉਦੋਂ ਸੇਵਾ ਕਰ ਸਕਦਾ, ਉਦੋਂ ਝਾੜੂ ਮਾਰ ਸਕਦਾ, ਉਦੋਂ ਹੀ ਗੁਰੂ ਘਰ ਸੋਭਾ ਪਾ ਸਕਦਾ। ਜਿੰਨਾ ਕਹਿੰਦਾ ਇਹ ਤੇ ਕੁਝ ਵੀ ਨਹੀਂ ਗਾ, ਮੈਂ ਜਦ ਵੱਡਾ ਹੈ, ਇਹ ਤੇ ਮਾੜਾ ਬੰਦਾ ਹੈ, ਮੈਂ ਵੱਡਾ ਬੰਦਾ ਹੈ, ਉਹਨਾਂ ਚਿਰ ਸੇਵਾ ਨਹੀਂ ਕਰ ਸਕਦਾ। ਵੱਡਾ ਆਪਣਾ ਜਿਹੜਾ ਉਹ ਕਿਸੇ ਇੱਕ ਦਿਨ ਕਥਾ ਗੱਲ ਦੇ ਬਾਹਰ ਦੀ ਹੈ ਕਿ ਆਉਣ ਵਾਲੀ ਹੈ, ਕਹਿੰਦਾ ਅਕਬਰ ਕਹਿੰਦਾ ਵੀਰਬਾਲ ਨੂੰ, ਵੀਰਬਾਲ ਆਹ ਜਿਹੜੇ ਹੈਗੇ ਨੇ ਫਕਰ ਨੇ ਤੇ ਮੌਲਵੀ ਹੈ, ਇਹਨਾਂ ਚ ਵੱਡਾ ਕਿਹੜਾ ਹੈ, ਮੌਲਵੀ ਕਿਹੜਾ ਵੱਡਾ ਹੈ ਤੇ ਫਕਰ ਜਿਹਨਾਂ ਨੇ ਕਿਹੜਾ ਵੱਡਾ ਹੈ। ਤੇ ਕਹਿੰਦਾ ਵੀਰਬਾਲ ਕਹਿਣ ਲੱਗਾ ਕਿ ਇਹ ਬਰਗੀ ਤੇ ਪਤਾ ਲੱਗਦਾ, ਜਿੰਨਾ ਚਿਰ ਮਨੁੱਖ ਦੀ ਪਰਖਣਾ ਹੋਏਗੀ ਪਤਾ ਲੱਗਦਾ। ਅਸੀਂ ਵੀ ਪਰਸੋਂ ਦੀ ਗੱਲ ਹੈ, ਪਰਸੋਂ ਮੇਰੇ ਮਨ ਫੁਰਨਾ ਆਇਆ, ਮੈਂ ਆਪਾਂ ਨੂੰ ਕਿੰਨੇ ਦਿਨ ਹੋ ਗਏ ਇੱਥੇ ਭਾਈ ਗਰੰਥੀ, ਇਹਨਾਂ ਨੂੰ ਗੁਰਮਤਾ ਨੀ ਹੋਇਆ, ਤੇ ਜੇ ਮੈਂ ਬਾਹਰ ਨਿਕਲਿਆ ਤਾਂ ਅੱਗੋਂ ਬਾਬਾ ਜੀ ਮਿਲ ਪਿਆ, ਤੇ ਮਿਲਦੇ ਆ ਤੇ ਸਾਡਾ ਉਹ ਪੰਜ ਸੱਤ ਮਿੰਟ ਜੀ ਖਲੋਤੇ, ਫਿਰ ਸ਼ਬਦ ਰਾਇਆ ਬਾਬਾ ਜੀ ਨੇ ਸ਼ਬਦ ਨੀ ਲਿਆ, ਗੁਰੂ ਘਰ ਜੀ ਗ੍ਰੰਥੀ ਸਿੰਘ ਦੀ ਪਹਿਲ ਹੈ, ਗ੍ਰੰਥੀ ਸਾਹਿਬ ਸਤਿਕਾਰ ਜਿਹੜਾ ਅੱਜ ਪਾਣੀ ਘੱਟ ਹੋ ਗਏ, ਪਰ ਪਹਿਲੇ ਪਹਿਲੇ ਬਹੁਤ ਹੁੰਦਾ ਸੀ। ਜਦੋਂ ਮੈਂ ਪੜ੍ਹ ਲਿਆ ਤਾਂ ਮਹਾਰਾਜ ਰਣਜੀਤ ਸਿੰਘ ਇਤਿਹਾਸ ਤੇ ਕਹਿੰਦੇ ਮਹਾਰਾਜ ਜੀਤ ਸਿੰਘ ਜਿਹੜਾ ਸੀ ਨਾ, ਜਿਹੜਾ ਗ੍ਰੰਥੀ ਸਿੰਘ ਹੁੰਦਾ ਸੀ ਉਹਦਾ ਇੰਨਾ ਸਤਿਕਾਰ ਕਰਦੇ ਸੀ, ਜਦੋਂ ਗ੍ਰੰਥੀ ਸਿੰਘ ਲਿਆਉਣਾ ਉਹਨੂੰ ਮਿਲਣ ਵਾਸਤੇ ਤੇ ਮਹਾਰਾਜ ਨੇ ਉੱਠ ਕੇ ਉਹਨੂੰ ਮਿਲਣਾ, ਸਤਿਕਾਰ ਕਰਨਾ, ਬੜੇ ਉੱਚੇ ਸਾਨੂੰ ਬਿਠਾਉਣਾ, ਬੜਾ ਪਿਆਰ ਨਾਲ ਬਿਠਾਉਣਾ ਉਹਨੂੰ। ਤੇ ਇੱਦਾਂ ਹੁੰਦਾ ਰਿਹਾ ਜੀ। ਇੱਕ ਦਿਨ ਕਹਿੰਦਾ ਗ੍ਰੰਥੀ ਸਿੰਘ ਕਹਿਣ ਲੱਗਾ, ਮਹਾਰਾਜਾ ਜੀ ਤੁਸੀਂ ਮੇਰਾ ਸਤਿਕਾਰ ਬੜਾ ਕਰਦੇ ਜੀ। ਕਹਿੰਦੇ ਹਾਂ ਤੇਰਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ, ਤੇਰਾ ਇੰਨਾ ਸਤਿਕਾਰ ਕਰਦੇ ਹਾਂ, ਤੂੰ ਕੋਈ ਸ਼ਾਇਦ ਮੰਗੇ ਤੇ ਦਿਲ ਕੋ ਇਨਕਾਰ ਨਹੀਂ ਕਰ ਸਕਦੇ, ਮੰਗਣਾ ਤੇ ਮੰਗ ਲਾ। ਉਹ ਕਹਿੰਦਾ ਵੀ ਜੇ ਤੂੰ ਦੇਣਾ ਇਹਨੂੰ ਸੈਨਾਪਤੀ ਬਣਾ ਦਿਓ। ਮਹਾਰਾਜ ਜੀ ਨੂੰ ਸੈਨਾਪਤੀ ਬਣਾ ਦਿੱਤਾ। ਜਦੋਂ ਸੈਨਾਪਤੀ ਬਣ ਗਿਆ ਤੇ ਮੁੜ ਕੇ ਉਹਦਾ ਇੱਕ ਦਿਨ ਦਿਲ ਕੀਤਾ, ਜਦੋਂ ਮਹਾਰਾਜ ਨੂੰ ਜਾ ਕੇ ਮਿਲਾਉਣੇ ਆ, ਉਹਦੇ ਫੌਜਾਂ ਨਾਲ ਲਈਆਂ ਉਹਨੇ, ਬੜੇ ਟੋਹ ਦੇ ਨਾਲ ਸ਼ਸਤਰ ਬਸਤਰ ਲਾ ਕੇ ਆਇਆ। ਤੇ ਜਦੋਂ ਆਇਆ ਤੇ ਉਹ ਟਾਈਮ ਕਥਾ ਦਾ ਹੋਇਆ ਸੀ, ਮਹਾਰਾਜ ਜੀ ਸਿੰਘ ਜੀ ਕਥਾ ਬੈਠੇ ਹੋਏ ਸਨ। ਤੇ ਉਹ ਬਾਹਰ ਜਿਹੜਾ ਪਹਿਲੇ ਨਾਲ ਸੀ ਉਹਨੇ ਉਹਨੂੰ ਰੋਕਿਆ ਕਿ ਤੂੰ ਪਿੱਛੇ ਹੱਥ ਜੇ ਆਉਣਾ ਤੇ ਵਰਦੀ ਲਾ ਗਈ ਤੇ ਸ਼ਸਤਰ ਪਿੱਛੇ ਰੱਖ ਕੇ ਫਿਰ ਆ। ਉਹ ਕਥਾ ਆਇਆ, ਹੁਣ ਆਪੋ ਝਗੜਾ ਵੀ ਹੋਇਆ, ਮੰਨਣਾ ਨਹੀਂ ਮੇਰਾ ਪਹਿਲਾਂ ਮੇਰਾ ਠੀਕ ਤਾਂ ਸੈਨਾਪਤੀ ਹੈ, ਪਰ ਮੇਰੀ ਡਿਊਟੀ ਹੈ, ਮੈਂ ਤੈਨੂੰ ਮਹਾਰਾਜ ਬੈਠੇ ਅੰਦਰ, ਮਹਾਰਾਜ ਜੀ ਇੱਥੇ ਬੈਠੇ ਹੋਏ ਆ, ਕਥਾ ਸੁਣ ਰਹੇ ਆ, ਮੈਂ ਸ਼ਸਤਰ ਦੇ ਅੰਦਰ ਨਹੀਂ ਆਉਂਦਾ। ਉਹਦੀ ਹਾਨੀ ਹੋਈ, ਪਿਛਾ ਮੁੜ ਗਿਆ ਤੇ ਬਾਅਦ ਜਦੋਂ ਮਹਾਰਾਜ ਜੀ ਸਿੰਘ ਜਗ ਤਖ਼ਤ ਤੇ ਬੈਠਾ ਤੇ ਮਿਲਣ ਵਾਸਤੇ ਆਇਆ ਤੇ ਮਹਾਰਾਜ ਜੀ ਸਿੰਘ ਨੇ ਉਹਨੂੰ ਕੋਈ ਤਾਂ ਖਿਆਲ ਨਾ ਕੀਤਾ ਵੀ ਨਾ ਬਹਿਜਾ ਖੁੱਲ ਜਾਈਏ, ਤੇ ਨਾ ਉਹਦੇ ਖਿਆਲ ਨਾ ਜੀਆ ਇਹਨੂੰ ਆਖਿਆ। ਬੜਾ ਹੈਰਾਨ ਹੋਇਆ ਕਿ ਨਾ ਮੇਰੀ ਧਿਆਨ ਨੀ ਹੋਈ ਆ, ਨਾ ਇਹਨਾਂ ਨੂੰ ਜੀ ਆ ਗਿਆ। ਤੇ ਕਹਿੰਦਾ ਮਹਾਰਾਜ ਜੀ ਸਿੰਘ, ਕਹਿੰਦੇ ਮਹਾਰਾਜ ਜੀ ਨੂੰ ਵਜਨ ਕਰਨਾ ਕਦੇ ਕਰ ਲਓ। ਕਹਿੰਦਾ ਇਹ ਦੱਸੋ ਕਿ ਤੁਸੀਂ ਪਹਿਲਾਂ ਮੇਰਾ ਇੰਨਾ ਸਤਿਕਾਰ ਕਰਦੇ ਸੋ, ਅੱਜ ਤੁਸੀਂ ਮੇਰਾ ਸਤਿਕਾਰ ਨੀ ਕੀਤਾ, ਮੈਨੂੰ ਜੀ ਆਇਆ ਨੀ ਗਿਆ। ਮਹਾਰਾਜ ਜੀ ਸਿੰਘ ਕਹਿੰਦੇ ਕਿ ਭਾਈ ਪਹਿਲਾਂ ਤੂੰ ਗੁਰੂ ਗ੍ਰੰਥ ਸਾਹਿਬ ਦਾ ਵਜੀਦ ਸੀ, ਅਸੀਂ ਤੇਰਾ ਤਾਂ ਕਰਕੇ ਸਤਿਕਾਰ ਕਰ, ਅੱਜ ਤੂੰ ਸਾਡਾ ਨੌਕਰ, ਨੌਕਰ ਦਾ ਕਹਿੰਦਾ ਸਤਿਕਾਰ ਹੁੰਦਾ। ਫਿਰ ਪਛਤਾਇਆ, ਪਛਤਾਇਆ ਕਹਿੰਦਾ ਮੈਂ ਤੇ ਸਮਾਂ ਰਹਿ ਸੁਣ ਲਿਆ ਭਾਵ ਕਿ ਗੁਰੂ ਘਰ ਵਿੱਚ ਜਾਂ ਰਹਿ ਕੇ ਮਹਾਂਪੁਰਖਾਂ ਦੇ ਹੁੰਦੇ ਬੇਜਾ ਬਾਬਾ ਜਿਹੜਾ ਗ੍ਰੰਥੀ ਸਿੰਘ ਹੈ ਇਹਦਾ ਇੰਨਾ ਸਤਿਕਾਰ ਜਿੱਦਾਂ ਬਾਬਾ ਬੁੱਢਾ ਜੀ ਦਾ ਰਹਿ ਗਿਆ, ਜਿੱਦਾਂ ਬਾਬਾ ਬੁੱਢਾ ਜੀ ਦਾ ਦੱਸਣ ਦਾ ਸਤਿਕਾਰ ਗੁਰੂ ਘਰ ਹੁੰਦਾ ਸੀ। ਕੋਈ ਬੱਚਨ ਗੱਲ ਦੱਸਿਆ ਜਦੋਂ ਬਾਬਾ ਜੇਠਾ ਜੀ ਗਿਆ ਕਿ ਆ ਛਕਦੀ ਉਠਾਉਣ ਦਾ, ਜੋ ਬਾਬਾ ਬੁੱਢਾ ਜੀ ਇਸ਼ਾਰਾ ਕੀਤਾ, ਬਾਬਾ ਬੁੱਢਾ ਜੀ ਮਹਾਰਾਜ ਨੂੰ ਕਿਹਾ ਸੀ ਮੈਂ ਤਾਂ ਕਰਕੇ ਕੰਮ ਕੀਤਾ, ਤੇ ਉਸੇ ਬਾਬਾ ਸਤਿਗੁਰੂ ਅੱਗੋਂ ਬੋਲੇ ਚੁੱਪ ਹੋਇਆ। ਫਿਰ ਤਾਂ ਭਾਵ ਕਿ ਜਿਹੜਾ ਗ੍ਰੰਥੀ ਸਿੰਘ ਹੈ ਇਹਦਾ ਸਤਿਕਾਰ ਗ੍ਰੰਥੀ ਕੋਈ ਵੀ ਸਾਰੇ ਪ੍ਰਬੰਧਕ ਜਿਹੜੇ ਹੈ, ਮੈਂ ਗੱਲ ਪ੍ਰਧਾਨ ਦੀ ਗੱਲ ਕਰ ਰਿਹਾ ਸੀ, ਹੋਇਆ ਸੀਗਾ ਤੇ ਕਹਿੰਦੇ ਪ੍ਰਧਾਨ ਸਾਹਿਬ ਜੀ ਆ ਗਏ ਹੈ, ਤੇ ਪ੍ਰਧਾਨ ਸਾਹਿਬ ਕਹਿੰਦੇ ਨਹੀਂ ਮੈਂ ਤੇ ਜੀ ਸੇਵਾਦਾਰ ਹੀ ਹਾਂ। ਉਹ ਕਹਿੰਦੇ ਪ੍ਰਧਾਨ ਹੈ ਤੇ ਸੇਵਾਦਾਰ ਹੈ, ਮੈਂ ਤੁਸੀਂ ਏਦਾਂ ਬਹੁਤਾ ਬਹਿਸ ਨਾ ਕਰੋ, ਇਹ ਸਾਰਾ ਉੱਥੇ ਕੀ ਬਣਦਾ। ਪ੍ਰਧਾਨ ਦਾ ਸੇਵਾ ਦਾ ਪ੍ਰਧਾਨ ਹੈ ਕਿ ਆਪਣਾ ਜਿਹੜਾ ਪਰਾਏ ਦਾਨ ਵਾਸਤੇ ਸੀ ਲਾਤਾ ਹੈ, ਦਾਨ ਕਰਦਾ ਸਰੀਰ ਨੂੰ ਦਾਨ ਕਰਦਾ ਪ੍ਰਧਾਨ, ਤੇ ਪਰਾਏ ਕੰਮ ਵਾਸਤੇ ਸਾਨੂੰ ਭਲੇ ਵਾਸਤੇ ਗੁਰਦੁਆਰਾ ਬਣਾਉਣਾ ਸਾਡਾ ਪ੍ਰਬੰਧ ਜਿਹੜਾ ਸਾਹਮਣਾ ਹੈ। ਫਿਰ ਏਦਾਂ ਕਰਕੇ ਸੇਵਾ, ਮੈਂ ਗੱਲ ਸੇਵਾ ਦੀ ਸਾਰੀ ਹੈ। ਫਿਰ ਏਦਾਂ ਕਰਕੇ ਫਿਰ ਕਹਿੰਦੇ ਠੀਕ ਹੈ, ਸੋ ਵਜਨ ਕਰ ਰਿਹਾ ਸੀ ਸਾਰਾ, ਜਿਹੜੇ ਗੁਰੂ ਕੇ ਪਿਆਰੇ ਗੁਰੂ ਘਰ ਸੇਵਾ ਕਰਦੇ ਹੈ, ਸਿਮਰ ਕਰਦੇ ਹੈ, ਜਾਣ ਕੇ ਸਿਮਰ ਕਰਦੇ ਹੈ, ਸਤਿਕਾਰ ਯੋਗ ਨੇ। ਸੋ ਵਜਨ ਕਰਨ ਕਹਿੰਦਾ ਕਿ ਇਹਨਾਂ ਮੌਲਵੀ ਵੱਡਾ ਕਿ ਫਕਰ ਵੱਡਾ ਹੈ। ਕਹਿੰਦੇ ਪਰ ਕਰ ਲਓ, ਪਰ ਕਿੰਨਾ ਪਤਾ ਲੋ, ਕੋਈ ਬੰਦਾ ਜਿੰਨਾ ਚ ਆਪਾਂ ਕਿਸੇ ਸੰਗਤ ਨੀ ਕਰਦੇ, ਆਪਾਂ ਸ਼ਬਦ ਨੀ ਲੱਗਦਾ, ਕੀ ਪਤਾ ਖਿਆਲ ਕਿੱਥੇ ਗਿਆ, ਕਿੱਥੇ ਕੋ ਖਲੋਤਾ ਹੋਇਆ, ਕਿੰਨਾ ਕੁ ਦਾ ਜੀਵਨ ਆ। ਤੋ ਏਦਾਂ ਕਰਕੇ ਸੰਗਤ ਮਹਾਂਪੁਰਖ ਘੱਟ ਤੋਂ ਘੱਟ ਕਿਸੇ ਮਹਾਂਪੁਰਖ ਸੰਗਤ ਕਰਨੀ ਹੋਵੇ ਤੇ ਅੱਠ ਅੱਠ ਪਹਿਰ ਸੰਗਤ ਕਰੀਏ ਰਾਤ ਦਿਨ, ਤੇ ਫਿਰ ਖਾਸ ਕਰਕੇ ਜੀਵਨ ਦਾ ਪਤਾ ਲੱਗ ਜਾਂਦਾ ਇਹਦਾ ਕਿੰਨਾ ਕੁ ਜੀਵਨ ਆ, ਕਿੰਨੇ ਵਜੇ ਉੱਠਦਾ, ਕਿੰਨੇ ਵਜੇ ਸੌਂਦਾ, ਸਾਰਾ ਦਿਨ ਕੀ ਕਰਦਾ, ਸਾਰਾ ਦਿਨ ਆ ਸੰਗਤ ਨਾਲ ਕਿੱਦਾਂ ਦੇ ਖਿਆਲ ਹੈ, ਤੇ ਫਿਰ ਸਮਝ ਪੈ ਜਾਂਦੀ ਕਿ ਸੰਗਤ ਕਿੱਥੇ ਕਿਹੜਾ ਟਿਕਿਆ ਹੋਏ। ਏਦਾਂ ਬਜਣਾ ਗਿਆ ਕਿ ਪਰ ਕਰ ਲਓ, ਇਹਨੇ ਪਰ ਕਿੰਨਾ ਕਰੇਗਾ, ਰੋਟੀ ਕਰੋ, ਰੋਟੀ ਨੂੰ ਪਤਾ ਲੱਗਦਾ ਜਦੋਂ ਰੋਟੀ ਕਿਸੇ ਕਰੋ ਕਿ ਰੋਟੀ ਕੀ ਮੰਗ ਰੱਖਦੇ ਹੈ, ਕੀ ਖਾਂਦੇ ਹੈ, ਜਾਣੇ ਕੀ ਮਹਾਨ ਮਹਾਂਪੁਰ ਕਹਿੰਦੇ ਰੋਟੀ ਐਸੀ ਮਹਾਂਪੁਰ ਕਹਿੰਦੇ ਹੋਣੀ ਚਾਹੀਦੀ ਹੈ ਕਿ ਜਿੱਦਾਂ ਦਾ ਕੋਈ ਬਣਾ ਲੈ ਸੱਤ ਨਾ ਆਵੇ, ਛਕ ਲੈ ਜੇ ਚੰਗਾ ਬਣਿਆ ਤਾਂ ਵੀ ਨਾ ਕਿ ਕਿਉਂ ਬਣਾਇਆ, ਚੰਗਾ ਕਿਉਂ ਏਡਾ ਵਧੀਆ ਬਣਾਇਆ, ਜੇ ਕੋਈ ਵਸਤੂ ਬਣੀ ਹੈ ਮੈਂ ਚਾਰ ਨਾ ਖਾ ਲਿਆ ਤਾਂ ਵੀ ਨਾ ਕਿ ਸਬਜ਼ੀ ਕਿਉਂ ਨਹੀਂ ਰਾਲ ਬਣਾਈ। ਫੈਦਾ ਕਰਕੇ ਇਹੋ ਜਿਹੀ ਵਸਤਾ ਬਣ ਜਾਵੇ, ਫੈਦਾ ਕਰਕੇ ਭਾਈ ਜੀ ਕਹਿੰਦੇ ਹੈ ਇਹ ਜੇ ਮੈਂ ਭੁੱਖ ਵੀ ਨਹੀਂ ਭੁੱਖ ਤੇ ਜਦੋਂ ਗੁਰੂ ਚੜੇ ਗਏ ਕਿਸੇ ਦੇ ਘਰ, ਇਹ ਨੀ ਕਹਿਣਾ ਕਿ ਨਹੀਂ ਛਕਣਾ, ਥੋੜੇ ਤੋਂ ਥੋੜਾ ਛਕ ਲੈ, ਥੋੜਾ ਥੋੜਾ ਛਕ ਲੈ। ਫੈਦਾ ਕਰਕੇ ਜਦੋਂ ਉਹਨਾਂ ਨੇ ਬਰਫ ਹੋਈ ਤੇ ਜਦੋਂ ਉਹਨਾਂ ਲੰਗਰ ਪਾਣੀ ਬਣਾਤਾ, ਮੇਜ਼ ਕਹਿੰਦੇ ਲਾ ਤੇ, ਕੁਰਸੀਆਂ ਡਾਹ ਤੀਆਂ, ਤੇ ਕਹਿੰਦੇ ਉਹਨਾਂ ਫਿਰ ਮੌਲਵੀਆਂ ਨੂੰ ਸੱਦਿਆ ਕਿ ਮੌਲਵੀ ਨੂੰ ਪਹਿਲਾਂ ਸਦੋ, ਤਰਾਜ ਨਾ ਕਰਨ ਕਿ ਸਾਨੂੰ ਪਹਿਲਾਂ ਤੈਨੂੰ ਸੱਦਿਆ। ਜਦੋਂ ਮੌਲਵੀ ਆਏ, ਜਿਹੜਾ ਮੌਲਵੀ ਅੱਗੇ ਆਉਂਦਾ ਇਹਨੂੰ ਕਹਿੰਦੇ ਮੌਲਵੀ ਸਾਹਿਬ ਜੀ ਵੱਡਾ ਤੁਹਾਡੇ ਜੀ ਕਿਹੜਾ, ਕਹਿੰਦਾ ਜੀ ਮੈਂ ਵੱਡਾ, ਬਾਕੀ ਸਾਰੇ ਸੇਵਾ ਦਾ ਪਿੱਛੇ ਆ ਰਹੇ। ਕਹਿੰਦੇ ਲੈ ਕਰ ਬਾਂਹ, ਫਿਰ ਉਹਨੇ ਕਿਹਾ ਬਾਂਹ ਕੀਤੀ, ਕਹਿੰਦਾ ਉਹਨੇ ਬਾਂਹ ਨਾਲ ਫੱਟੀਆਂ ਬੰਨਦੀਆਂ, ਤਾਂ ਕਹਿੰਦੇ ਫੱਟੀਆਂ ਬਾਂਹਦੀਆਂ ਤੋਂ ਹੀ ਮੰਨੀ, ਐ ਬਾਂਹ ਸਿੱਧੀਆਂ ਕਰਕੇ ਫੱਟੀਆਂ ਬੰਨ ਕੇ ਅੰਦਰ ਲੰਘਾ ਦਿੱਤੇ, ਪੰਜਾਬੀ ਮਿਰਚਾਂ ਤੇ ਬਹਿ ਗਏ ਹੁਣ ਤੇ ਖਾਓ ਬਲਾ ਜੀ ਖਾਣ ਗੱਲਾਂ ਹੁਣ ਬਾਂਹ ਲੈ ਵਧੀਆਂ ਹੋਈਆਂ ਮੁੜਨ ਤੇ ਖਾਣ ਉਹ ਵਧੀਆਂ ਹੋਈਆਂ ਟਾਈਮ ਰੱਖਿਆ ਗਿਆ ਇੰਨਾ ਚਿਰ ਤੁਸੀਂ ਅਨਪਾਣੀ ਛਕ ਲੈਣਾ ਜਦੋਂ ਟਾਈਮ ਲੰਘਿਆ ਤੇ ਕਹਿੰਦੇ ਆ ਕਿ ਉੱਥੋਂ ਜੀ ਠੀਕ ਹੈ ਟਾਈਮ ਹੋ ਗਿਆ ਬਾਹਰ ਭੁੱਖੇ ਬਣ ਜਾਵੇ ਉੱਧਰ ਆ ਗਏ ਫੱਕਰ ਤੇ ਇਹਨਾਂ ਜਦੋਂ ਜਿਹੜਾ ਕਿਹਾ ਨੀ ਮੈਂ ਵੱਡਾ ਹੈ ਕਹਿੰਦਾ ਮਗਧ ਕਹਿੰਦਾ ਮਗਧ ਸੇਵਾਦਾਰ ਆ ਰਹੇ ਨੇ ਕਹਿੰਦਾ ਅੱਗੇ ਕਹਿੰਦਾ ਅੱਗੇ ਤਾਂ ਅੱਗੇ ਸੇਵਾ ਦੇ ਆਉਣੇ ਮੈਂ ਵੱਡਾ ਮੋਰਮਿਆਂ ਸਾਰਾ ਆਪਣੇ ਵੱਡੇ ਹੀ ਹੈ ਕਿ ਮੈਂ ਹੀ ਵੱਡਾ ਹੈ ਜਿਹੜੇ ਗਾੜੀ ਜਾਣ ਵਿੱਚ ਚਲਾ ਜਾਣ ਜਿਹੜੇ ਕੋਈ ਪਿੱਛੇ ਵਾਲੇ ਜਿਲ੍ਹਾ ਰਹਾਉਂਦੇ ਆ ਇਹ ਜਿੰਨੇ ਮੌਲਵੀ ਸਾਰਾ ਹੈਗਾ ਕਿ ਮੈਂ ਹੀ ਵੱਡਾ ਬਾਕੀ ਸਾਰੇ ਦਿੱਤੇ ਆ ਪਰ ਉਹ ਭੁੱਖੇ ਉੱਠ ਕੇ ਚਲੇ ਗਏ ਮਗਰੋਂ ਆ ਗਏ ਫੱਕਰ ਜੇ ਫੱਕਰ ਗਾੜੀ ਆਏ ਤਾਂ ਲਾਗੇ ਫੱਕਰ ਆਉਂਦਾ ਜੀ ਉਹਨੂੰ ਕਿਹਾ ਸੁਣਾ ਜੀ ਫੱਕਰ ਸਾਹਿਬ ਤੁਹਾਡੇ ਵੱਡਾ ਕਿਹੜਾ ਕਹਿੰਦੇ ਵੱਡੇ ਮਹਾਂਪੁਰਖ ਪਿੱਛੇ ਆਉਂਦੇ ਮੈਂ ਤਾਂ ਸੇਵਾ ਵਾਲਾ ਹਾਂ ਨੰਗਿਆ ਜਿਹਨੂੰ ਕਹਿ ਤੂੰ ਸੁਣਾ ਵੀ ਫੱਕਰ ਚ ਵੱਡਾ ਕਿਹੜਾ ਉਹਨੇ ਮੈਨੂੰ ਫੱਕਰ ਅੱਗੇ ਲੰਘਿਆ ਮੈਂ ਤੇ ਪਿੱਛੇ ਆ ਰਿਹਾ ਏਦਾਂ ਸਾਰਿਆਂ ਨੂੰ ਦੂਜਿਆਂ ਨੂੰ ਵੱਡਾ ਗਿਆ ਆਪ ਸਾਰੇ ਨਿੱਕਾ ਗਿਆ ਬਾਹਰੋਂ ਖੁਰਜੇ ਉਹਨਾਂ ਬਾਂਹ ਬੰਨਦੀ ਇੰਨਾ ਫੱਟੀਆਂ ਲਾ ਕੇ ਬੰਨੀ ਗਏ ਜਾ ਕੇ ਬਹਿ ਗਏ ਮਿਰਚਾਂ ਤੇ ਜਾ ਕੇ ਸਾਰੇ ਫੱਕਰ ਮਿਰਚਾਂ ਤੇ ਬਹਿ ਗਏ ਤੇ ਉਹਨਾਂ ਵੇਖਿਆ ਵੀ ਬਾਂਹ ਤੇ ਵਧੀਆਂ ਪਿੱਛਾ ਮੁੜਨੀਆਂ ਨੀ ਉਹਨਾਂ ਫੜਿਆ ਚਮਚਾ ਤੇ ਫੜੀ ਚੀਜ਼ ਦੀ ਚਮਚਾ ਤੇ ਦੂਜੇ ਦੇ ਮੂੰਹ ਚ ਵਾਸਤਾ ਉਹਨੇ ਫੜਿਆ ਉਹਦੇ ਮੂੰਹ ਚ ਵਾਸਤਾ ਰੱਜ ਕੇ ਬਾਹਰ ਆ ਗਏ ਨਹੀਂ ਤਾਂ ਇਹ ਵੱਡੇ ਵੀ ਕਿੰਨਾ ਇਹਨਾਂ ਦੇ ਆਪਣੇ ਚ ਪਿਆਰ ਆ ਕਿ ਦੂਜੇ ਨੂੰ ਛਕਾ ਕੇ ਬਾਹਰ ਆ ਸਕਦੇ ਇਸ ਦਾ ਭਾਵ ਫਿਰ ਮਾਰੀ
ਸਲੋਕ ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ
ਐਸੀ ਕਿਰਪਾ ਕਰੋ ਮਨ ਮਨ ਨੂੰ ਇੰਨੀ ਸ਼ਾਂਤੀ ਆ ਜਾਏ ਕਿ ਅਸੀਂ ਦਾਸਾਂ ਦੇ ਦਾਸ ਬਣ ਜਾਈਏ ਸੇਵਕਾਂ ਦੇ ਸੇਵਕ ਬਣ ਜਾਈਏ ਵਡਾ ਪੋਣਾ ਛੱਡ ਦਈਏ ਤੇ ਫਿਰ ਸਤਿਗੁਰੂ ਬਖਸ਼ਿਸ਼ ਹੁੰਦੀ ਆ
ਓੜੀ ਸੱਚਾ ਸ਼ੋਹਰੇ ਦਾਸ ਤੁਮਾਰੇ
ਐਸੀ ਕਿਰਪਾ ਬਣ ਗਏ ਸ਼ੁਕਰੂ ਕਰਦੇ ਅਸੀਂ ਸ਼ੋਹਰੇ ਸੇਵਕ ਬਣ ਜਾਈਏ ਗੁਰੂ ਦੇ ਦਾਸ ਬਣ ਜਾਈਏ ਗੁਰੂ ਦੇ ਸੇਵਕਾਂ ਦੇ ਸੇਵਕ ਬਣ ਜਾਈਏ ਐਸੀ ਵਸਤਾ ਗੁਰਸਿੱਖ ਦੀ ਹੋ ਜਾਵੇ
ਦਾਸ ਦਾਸਨ ਕੇ ਪਾਣੀ ਹਾਰੇ
ਜਿਹੜੇ ਗੁਰੂ ਘਰ ਦੇ ਦਾਸ ਨਾਲ ਪਾਣੀ ਹਾਰ ਬਣ ਜਾਏ ਪਾਣੀ ਧੋਣਾ ਖਾਕੇ ਜੀ ਪਾਣੀ ਧੋਣਾ ਗੁਰੂ ਮਾਰੇ ਪੱਖਾ ਝਲਣਾ ਪਾਣੀ ਧੋਣਾ ਬਹੁਤ ਦਿਲ ਭਾਈ ਗੁਰਦਾਸ ਜੀ ਕਵਾਰ ਜਾਂਦਾ ਸਿੱਖ ਕੋ ਬੁਲਾਏ ਪਾਣੀ ਭੋਗ ਕਰਖੇ ਸਸਮੇ ਜੰਗ ਸਿੱਖ ਕੋ ਜਾਏ ਸਿੱਖ ਨੂੰ ਸ਼ਰਧਾ ਭਾਵਨਾ ਪਾਣੀ ਪਿਆ ਦਿਓ ਜੇ ਉਹਦਾ ਅਸਰ ਪ੍ਰਸ਼ਾਦਾ ਜਗਾ ਦਿਓ ਕਦੇ ਕਦੇ ਸਾਖੀ ਚਾਹੁੰਦਾ ਗੁਰੂ ਨਾਨਕ ਸਾਖੀ ਵਿੱਚ ਮਰਦਾਨਾ ਕਹਿੰਦਾ ਮਾਰੇ ਕੁਛ ਵੀ ਪ੍ਰਸ਼ਾਦਾ ਦਿਓ ਕਿ ਛਕੋ ਜਿੱਥੇ ਭਾਜੀ ਕਹਿੰਦੇ ਕਿ ਗੁਰੂ ਕੇ ਸਿੱਖ ਨੂੰ ਸ਼ਰਧਾ ਭਾਵਨ ਨਾਲ ਪਾਣੀ ਪਿਆ ਦੇਣਾ ਤੇ ਪ੍ਰਸ਼ਾਦਾ ਛਕਾ ਦੇਣਾ ਤੇ ਕਲਸ਼ੇਤਰ ਦੇ ਸਮੇਹ ਜਗ ਕਰਕੇ ਏਦਾਂ ਪਾਉਂਦੇ ਏਦਾਂ ਪਾਉਂਦੇ ਪੱਖਾ ਵੀ ਪਾਣੀ ਢੋਣਾ ਇੱਥੇ ਕਹਿੰਦਾ ਮਾਰੇ ਐਸੀ ਕਿਰਪਾ ਗੁਰੂ ਸਿੱਖ ਤੇ ਹੋ ਜਾਵੇ ਕਿ ਗੁਰੂ ਪਾਣੀ ਹਾਰ ਮਾਜੇ ਸੇਵਕਾਂ ਦਾ ਸੇਵਾ ਪਾਣੀ ਢੋਵੇ ਪਾਣੀ ਪਿਆ ਜਿੰਨਾ ਜਿੰਨਾ ਭਾਵਨਾ ਬਣ ਗਈ ਸੀ ਕਿਸੇ ਵੀ ਸੇਵਾ ਕੀਤੀ ਹੈ ਚਾਹੇ ਕੋਈ ਬਜ਼ੁਰਗ ਹੈ ਚਾਹੇ ਕੋਈ ਮਾਈ ਹੈ ਮਾਈ ਸੇਵਾ ਹੋਈ ਕਥਾ ਪਿੱਛੇ ਨਹੀਂ ਇਹਦੀ ਤੋ ਕਾਬਲ ਦੇਣ ਵਾਲੀ ਸੀ ਰਜਾਨਾ ਆਣ ਕੇ ਉਹਨੇ ਗੁਰਦਾਸ ਸਾਹਿਬ ਆਉਣਾ ਤੇ ਸਾਰਾ ਦਿਨ ਸੇਵਾ ਕਰ ਇੱਕ ਮਿੰਟ ਨੀ ਖਲਾਉਣਾ ਸਾਰਾ ਦਿਨ ਸੇਵਾ ਕਰਦੀ ਆ ਤੇ ਸੇਵਾ ਕਰਦੇ ਕਹਿੰਦਾ ਬਾਹਾਂ ਚ ਮਾਰਦੇ ਬਾਹਾਂ ਚ ਉੱਪਰ ਨੱਸ ਗਾਈ ਦਾ ਐਵੇਂ ਕਰਕੇ ਬਾਹਾਂ ਮਾਰਨੀ ਆ ਤੇ ਅਗਾਂਹ ਮਿਲਦੀ ਦਾ ਸਾਰਾ ਦਿਨ ਸੇਵਾ ਕਰ ਜਦੋਂ ਸ਼ਾਮਾਂ ਪੈਣੀਆਂ ਤੇ ਜਦੋਂ ਵੇਖਣਾ ਤੇ ਜਲ ਪਾਣੀ ਸਾਰਿਆਂ ਵਰਤਣਾ ਪੰਜ ਛਣਾ ਕਰਨਾ ਤੇ ਮੁੜ ਕੇ ਵੇਖਣਾ ਤੇ ਉਹ ਮਾਈ ਨੇ ਅਰਦਾਸ ਕਰਨੀ ਅਰਦਾਸ ਕਰਦਿਆਂ ਕਰਦਿਆਂ ਨੇ ਇੱਕਦਮ ਪਾਉਣ ਹੋਇਆ ਦਸਵਾਰ ਜਾਣਾ ਸੰਗਤਾਂ ਬੜੀਆਂ ਹੈਰਾਨ ਕਿ ਪਤਾ ਨੀ ਕੌਣ ਹੈ ਕੋਈ ਦੇਵਤਾ ਆਣਗੇ ਸੇਵਾ ਕਰਦਾ ਸਾਰਾ ਦਿਨ ਸੇਵਾ ਕਰਦੀ ਹੈ ਜਦੋਂ ਸ਼ਾਮਾਂ ਪੈਂਦੀਆਂ ਨੇ ਤੇ ਪੌਣ ਹੋ ਜਾਂਦੀ ਪਤਾ ਨੀ ਲੱਗਦਾ ਜਦੋਂ ਏਦਾਂ ਕਰਕੇ ਮਾਂ ਕਈ ਦਿਨ ਲੰਘ ਏਦਾਂ ਸੇਵਾ ਕਰਦੇ ਜੋ ਸੇਵਾ ਨੇ ਬਿਰਤੀ ਕਾਗਰ ਕਰਕੇ ਸੇਵਾ ਕਰਨੀ ਸਤਨਾਮ ਹੈ ਜਾਗ ਕਰਦੀ ਹੈ ਅੱਜ ਪਾਈਏ ਸਾਰਾ ਸੇਵਾ ਕਰਨੀ ਬੋਲੀ ਸਾਹਿਬ ਦੀ ਕਿਉਂਕਿ ਮਹਾਰਾਜ ਬੋਲੀ ਸਾਹਿਬ ਸੇਵਾ ਆਰੰਭ ਕੀਤੀ ਸੀ ਗੁਰੂ ਅਮਰਦਾਸ ਮਹਾਰਾਜ ਨੇ ਤੇ ਪਹਿਲਾਂ ਕਿਹਾ ਸਾਹਿਬ ਜਿਹੜਾ ਤੇ ਬੋਲੀ ਸਾਹਿਬ ਸੇਵਾ ਸ਼ਰਧਾ ਨਾਲ ਕਰੇਗਾ ਨਾ ਹੁਣ ਸਿੱਧ ਪਾਉਣ ਗਿਆਨ ਦੀ ਪ੍ਰਾਪਤੀ ਹੋਏਗੀ ਫਿਰ ਤਾਂ ਗਾਈਏ ਜਿੰਨਾ ਜਿਹਨਾਂ ਸੇਵਾ ਕੀਤੀ ਫਿਰ ਬਾਈ ਬਾਹੀਆਂ ਚ ਬਾਹੀਆਂ ਬਖਸ਼ੀ ਹੋਈ ਬਾਈ ਫਿਰ ਬਾਈ ਮੰਜੀਆਂ ਸਾਬੀਆਂ ਮਹਾਰਾਜ ਨੇ ਤੇ ਬਾਹੀਆਂ ਨੇ ਫਿਰ ਬਾਹੀਆਂ ਸੂਬੇ ਸੂਬੇ ਚ ਪ੍ਰਚਾਰ ਭੇਜਿਆ ਸਿੱਖੀ ਦਾ ਪ੍ਰਚਾਰ ਕਰਾਉਣਾ ਉਹਨਾਂ ਬਾਹੀਆਂ ਚ ਮਾਈ ਸੇਵਾ ਹੋਈ ਹੈ ਫਿਰ ਤਾਂ ਗਾਈਏ ਮਾਈ ਨੇ ਸਾਰਾ ਸੇਵਾ ਕਰਨੇ ਸ਼ਾਮਾਂ ਪੈਣ ਸਮਾਰ ਜਾਣਾ ਜਦੋਂ ਫਿਰ ਵੇਖਣਾ ਤੇ ਸੰਗਤਾਂ ਆਉਣੀਆਂ ਤੇ ਸੰਗਤਾਂ ਦੇ ਨਾਲ ਹੀ ਫਿਰ ਉਹਨੇ ਸੇਵਾ ਕਰਨ ਲਈ ਹੁਣ ਸੰਗਤਾਂ ਆਉਣੀਆਂ ਹੈਰਾਨ ਕਿ ਮੈਨੂੰ ਸਤਿਗੁਰੂ ਹੋ ਗਿਆ ਸੰਗਤ ਇਕੱਠੇ ਹੋ ਗਏ ਕਿ ਮਹਾਰਾਜ ਜੀ ਇੱਦਾਂ ਮੋਈ ਹੈ ਸੇਵਾ ਕਰਦੀ ਹੈ ਸਾਰਿਆਂ ਨੂੰ ਸੇਵਾ ਕਰਦੀ ਹੈ ਤੇ ਐ ਕਰਕੇ ਬਾਹਾਂ ਮਾਰਦੀਆਂ ਪਰਨਾ ਸਜਾਈਦਾ ਪਰਨਾ ਹੱਥ ਚ ਹੁੰਦਾ ਵੀ ਨੀਗਾ ਕਦੇ ਕਦੇ ਛਾਤੀ ਨੂੰ ਹੱਥ ਮਾਰਦੀ ਹੈ ਫਿਰ ਇੱਦਾਂ ਕਰਕੇ ਮਹਾਰਾਜ ਸਾਰਿਆਂ ਨੂੰ ਸੇਵਾ ਕਰਦੀ ਹੈ ਜੋ ਸ਼ਾਮਾਂ ਪੈਂਦੀਆਂ ਦੱਸੋ ਮਰ ਜਾਂਦੀ ਪਤਾ ਨੀ ਫਿਰ ਸੇਵਾ ਸੰਗਤ ਆਉਂਦੀ ਫਿਰ ਤਾਂ ਨਾਲ ਲੱਗੀ ਹੁੰਦੀ ਸੇਵਾ ਕਰਨ ਮਰਜੀਏ ਮਰਜੀਏ ਦਾ ਖਿਆਲ ਦੱਸੋ ਤੇ ਮਾਰੀਏ ਨੂੰ ਸੱਦੋ ਉਹਨੂੰ ਪੁੱਛ ਲਓ ਬਾਈ ਜਦੋਂ ਮਾਈ ਸੇਵਾ ਨੂੰ ਸੱਦਿਆ ਤੇ ਮਾਰੀ ਕਹਿੰਦੇ ਮਾਈ ਸੇਵਾ ਤੂੰ ਕੌਣ ਹੈ ਕਿੱਥੋਂ ਆਉਣੀ ਹੈ ਕਿੱਦਾਂ ਬਾਹਾਂ ਮਾਰਦੀਆਂ ਚਲਾ ਬਾਹਾਂ ਪਰਨਾ ਝੜੀ ਦਾ ਉਹ ਕਹਿੰਦੇ ਮਹਾਰਾਜ ਮੈਂ ਭਗਤ ਸੇਵਕ ਆ, ਆਪਦੇ ਪਤੀ ਦੀ ਸੇਵਕ ਆ, ਮੈਂ ਪਤੀ ਦੀ ਸੇਵਾ ਕਰਦੇ ਆ। ਮੈਂ ਕੱਲ ਹੀ ਬਜਦਾ ਨਾਨੀ ਦਾ ਮੈਨੂੰ ਦੱਸਿਆ ਨਾ ਕਿ ਉਹਨੇ ਸੇਵਾ ਕੀਤੀ, ਸੇਵਾ ਕਰਦੇ ਆ ਕਰਦੇ ਆ, ਭਾਵੇਂ ਉਸ ਚੀਜ਼ ਛੱਡਣ ਲੱਗੇ ਸਨ ਨਾਨਾ ਜੀ ਤੇ ਉਹਨੇ ਅੱਗਾ ਪਕਾਰ ਕੀਤੀ ਉਹਨੂੰ ਛੱਡ ਕੇ ਚਲੇ ਚਲੇ, ਉਹਦੀ ਪ੍ਰਕਾਰ ਦਰਗਾਹ ਰਹਿ ਗਈ। ਬਾਅਦ ਚ ਉਸ ਨੇ ਪਹਿਲਾਂ ਸੀ ਛੱਡਦੇ ਬਾਬੇ ਨੇ ਸਾਰੀ ਕਿਰਿਆ ਦੀ ਕਰਕੇ ਤੇ ਫਿਰ ਬਾਜਕ ਮਹੀਨਾ ਬਾਅਦ ਸੀ ਛੱਡਿਆ। ਫੈਦਾਂ ਕਰ ਗਏ ਜਿਹੜੀ ਪਤ ਸੇਵ ਗਿਆ ਪਤੀ ਸੇਵਾ ਕਰਨ ਵਾਲੀ ਦਰਗਾਹ ਚ ਪਹੁੰਚ ਗਈ। ਆਜੀ ਵਚਨ ਹੋ ਰਿਹਾ ਸੀ ਮਾਇਆ ਇਹ ਦੋਵਾਂ ਤਰ੍ਹ ਫਿਰ ਛੁਟਕਾਰਾ। ਤੇ ਜਿਹੜਾ ਪਤੀ ਹੈ, ਜੇ ਪਤੀ ਉਸ ਦਿਨ ਜਾਇਜ਼ ਹੁੰਦਾ ਤੇ ਉਹਦਾ ਛੁਟਕਾਰਾ ਨਹੀਂ ਹੁੰਦਾ। ਇਹ ਬੜੀ ਗੁੰਝਲ ਵਾਲੀ ਗੱਲ ਹੈ। ਫਿਰ ਤਾਂ ਕਰਕੇ ਟਾਈਮ ਖੁੱਲ੍ਹਾ ਸੰਬੰਧਨ ਕਰਨ ਲਿਆ ਵਾ। ਸੋ ਏਦਾਂ ਕਰਕੇ ਇੱਥੇ ਦੱਸਿਆ ਕਿ ਜਦੋਂ ਫਿਰ ਉਹਨਾਂ ਨੇ ਪੁੱਛਿਆ ਮਹਾਰਾਜ ਜੀ ਕਿੱਥੋਂ ਦੀ ਹੈ, ਕੌਣ ਹੈ, ਤੇ ਸਭ ਨੂੰ ਪੁੱਛਣ ਗਿਆ ਮਹਾਰਾਜ ਮੈਂ ਪੱਖ ਸੇਵ ਗਿਆ, ਮੈਂ ਕਾਬ ਚ ਰਹਿ ਲਿਆ ਤੇ ਮੈਂ ਆਪਦੇ ਪਤੀ ਦੀ ਸੇਵਾ ਕਰਕੇ ਅੰਨ ਪਾਣੀ ਬਣਾ ਕੇ ਛਕਾ ਕੇ ਤੇ ਮੇਰਾ ਛੋਟਾ ਬੱਚਾ ਉਹਨੂੰ ਭੂੜੇ ਪਾ ਕੇ ਆਉਂਦੀ ਆ। ਤੇ ਮੈਨੂੰ ਭੂੜੇ ਹੁੰਦੇ ਵੇਖਿਆ, ਅਸੀਂ ਵੀ ਮੇਰੇ ਭੂੜੇ ਛਾਤਾਂ ਵਧੇ ਹੁੰਦੇ ਸੀ। ਤੇ ਏਦਾਂ ਕਰਕੇ ਉਹਦੇ ਬੱਚੇ ਨੂੰ ਪਾ ਦੇਣਾ ਤੇ ਫਿਰ ਉਹ ਮਾਈਆਂ ਨਾਲੇ ਪ੍ਰਸ਼ਾਦਾ ਪਕਾਈ ਜਾਣਾ ਤੇ ਨਾਲੇ ਉਹ ਭੂੜਾ ਜਿਹੜਾ ਸੀ ਉਹ ਰੱਸੀ ਲੰਮੀ ਹਰੀ ਬੰਨ ਲੈਣੀ ਉਹਨੂੰ ਤੇ ਪ੍ਰਸ਼ਾਦ ਦੇ ਨਾਲ ਜਦੋਂ ਬੱਚੇ ਰੋਣਾ ਉੱਥੋਂ ਵੇਖਿਆ ਚੌਂਕੇ ਵੇਖਿਆ ਬੜਾ ਲਾਈ ਜਾਣਾ ਤੇ ਬੱਚੇ ਨੇ ਖੇਡੇ ਲੱਗ ਜਾਣਾ। ਸੋ ਏਦਾਂ ਕਰਕੇ ਮਾਰੇ ਮੈਂ ਉਹ ਬੱਚੇ ਨੂੰ ਭੂੜੇ ਪਾ ਕੇ ਆਉਣੀ ਆ ਤੇ ਜਦੋਂ ਮੇਰਾ ਬੱਚਾ ਰੋਂਦਾ ਉਦੋਂ ਫਿਰ ਬਾਂਹ ਚ ਉਹਨਾਂ ਨੇ ਭੂੜਾ ਉੱਠਦਾ। ਸੇਵਾ ਸਤਿਗੁਰੂ ਦੀ ਸੇਵਾ ਸਬਰ ਹੈ, ਜੇ ਕੋਈ ਕਰੇ ਮਨ ਦਿੰਦੇ ਆ ਫਰਮਣਾ ਹੋਮੇ ਹੋਮੇ ਵਿੱਚੋਂ ਗਾਲ ਖਤਮ ਹੋ ਜਾਏ ਕਿ ਮੈਂ ਸੇਵਾ ਕੀਤੀ, ਮੈਂ ਖਤਮ ਹੋ ਜਾਏ ਕਿ ਮੈਂ ਸੇਵਾ ਕੀਤੀ ਹੈ, ਫਿਰ ਨੀ ਜੇ ਮੈਂ ਗਿਆ ਤੇ ਫਿਰ ਕੁਛ ਨੀ। ਜੇ ਕਿ ਮਾਰੇ ਅਸੀਂ ਕਿਰਪਾ ਗੁਲਾਬ ਦਾਸ ਬਣਾ ਕੇ ਮੇਰੇ ਕੋਲ ਸੇਵਾ ਲੈ ਲਓ ਤੇ ਫਿਰ ਉਹਦਾ ਫਲ ਬਹੁਤ ਹੈ। ਤੇ ਉੱਥੇ ਉਹ ਬੱਚਾ ਰੋਂਦਾ ਭੂੜਾ, ਇੱਥੋਂ ਮਾਂ ਵੀ ਭੂੜਾ ਉੱਥੇ ਹੁੰਦਾ, ਫਿਰ ਸਾਰਾ ਨਸੀਬਾ ਕਰਦੀ ਹੈ ਜਦੋਂ। ਤੇ ਜਦੋਂ ਬੱਚਾ ਰੋਂਦਾ ਜਦੋਂ ਛਾਤੀਆਂ ਸੁਣਾਉਣੀ ਜਦੋਂ ਦੁੱਧ ਦੇਣੀ ਮਹਾਰਾਜ, ਦੁੱਧ ਦੁੱਧ ਉੱਥੇ ਪੁੱਜਦਾ ਕਿੱਥੋਂ ਗੋਦਾ ਸਾਹਿਬ ਤੋਂ, ਦੁੱਧ ਉੱਥੇ ਮੋਇਆ ਪਕਾਉ ਪਹੁੰਚਣ ਦਿਆ। ਸਾਰਾ ਨਸੀਬਾ ਕਰਦੀ ਹੈ, ਰਾਤ ਜਾ ਕੇ ਬੱਚੇ ਨੂੰ ਸਾਂਭਦੀ ਹੈ, ਫਿਰ ਲੰਗਰ ਪਾਣੀ ਬਣਾ ਕੇ ਤਿਆਰ ਤਿਆਰ ਕਰਕੇ ਤੇ ਛਕਾ ਕੇ ਤੇ ਫਿਰ ਮੈਂ ਜਦੋਂ ਇਹ ਘਰੋਂ ਤੁਰਦੀ ਹਾਂ ਲੰਗਰ ਪਾਣੀ ਬਣਾ ਕੇ ਤੇ ਰਾਤ ਵੀ ਦੀ ਆਪਣੇ ਚਰਨਾਂ ਚ ਮਾਰੇ ਕਰਦੀ ਹਾਂ ਤੇ ਜਦੋਂ ਅੱਖਾਂ ਵੀ ਹਿਲਦੀਆਂ ਤੇ ਮੈਂ ਗੋਦਾ ਸਾਹਿਬ ਨੂੰ ਗੁਰਤੀ ਹੁੰਦੀ, ਸਾਰਾ ਸੇਵਾ ਕਰਦੀ ਹੈ। ਜਦੋਂ ਸ਼ਾਮਾਂ ਪੈਂਦੀਆਂ ਤੇ ਮੈਂ ਪੰਜ ਨਾਲ ਕਰਕੇ ਅਰਦਾਸ ਬੇਨਤੀ ਕਰਦੀ ਹੈ ਤੇ ਜਦੋਂ ਅੱਖਾਂ ਵਿੱਚ ਨਾਲ ਘਰ ਲੁੱਤੀ ਹੋਈ ਮਹਾਰਾਜ ਤੁਹਾਡੀ ਬਖਸ਼ਿਸ਼ ਦਿੱਤੀ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਮੇਰੀ ਬਖਸ਼ੀ ਹੋਈ ਹੈ ਤੇ ਫਿਰ ਮਰ ਗਿਆ ਮਾਈ ਸੇਵਾ ਇਹਨੂੰ ਮੰਜੀ ਦਿੱਤੀ ਮਾਰੇ ਜਦ ਕਾਬਲ ਦੀ ਜਸ਼ਦਾ ਨਹੀਂ ਹੋਈ ਅਜੇ ਤੁਸੀਂ ਕਾਬਲ ਦੀ ਮਾਈ ਸੇਵਾ ਦੇ ਨਾਲ ਕਾਫ਼ੀ ਗੁਰਦੁਆਰੇ ਬਣੇ ਹੋਏ ਜਿੱਥੇ ਜਿੱਥੇ ਨੇ ਬਹਿ ਕੇ ਸਿਮਰਨ ਕੀਤਾ ਸੇਵਾ ਫਿਰ ਵੀ ਛੱਡੀ। ਫਿਰ ਜਦੋਂ ਗੁਰੂ ਰਾਮਦਾਸ ਮਾਰੇ ਸੇਵਾ ਆਈ ਅੰਮ੍ਰਿਤਸਰ ਸਾਹਿਬ ਲਾਈ ਹੈ ਤੇ ਫਿਰ ਸਿਆਣ ਟੋਕਟ ਹੋਈ ਹੈ ਪਰ ਮਾਈ ਸੇਵਾ ਦਾ ਬਣਿਆ ਬਾਜ਼ਾਰ, ਮਾਈ ਸੇਵਾ ਬਾਜ਼ਾਰ ਵੱਜਦਾ ਤੁਹਾਨੂੰ ਸੁਣਿਆ ਹੋਵੇਗਾ। ਫਿਰ ਤਾਂ ਕਰਕੇ ਉੱਥੋਂ ਸਾਰੇ ਗੁਰਕੇ ਸਾਹਿਬ ਕਾਫ਼ੀ ਸਨਮਾਨ ਗੁਰੂ ਕਾ ਉੱਥੋਂ ਕਰ ਲੈਂਦਾ ਹੈ। ਉਹ ਮਾਈ ਸੇਵਾ ਉਹਦੀ ਟੋਕਰਾ ਚੁੱਕ ਕੇ ਲੰਘਦੀ ਹੈ, ਟੋਕਰਾ ਚੁੱਕ ਕੇ ਮਿੱਟੇਕਾਰ ਸੇਵਾ ਦਾ ਤੇ ਸੁੱਟ ਕੇ ਆਉਣਾ ਤੇ ਫਿਰ ਉੱਥੇ ਜੋਗੇ ਫਿਰ ਉੱਥੇ ਜਾਣਾ। ਉਹ ਜੇ ਨਹੀਂ ਲੰਘਦੀ ਉੱਥੇ ਮਾਈ ਸੇਵਾ ਦਾ ਬਾਜ਼ਾਰ ਬਣਿਆ ਹੋਇਆ, ਉਹਦਾ ਨਾਂ ਦਾ ਬਾਜ਼ਾਰ ਬਣਿਆ ਹੋਇਆ ਜਿਹਨੇ ਸੇਵਾ ਕਰਦੀ ਕੀਤੀ ਹੈ। ਫਿਰ ਪਹੁੰਚਦੀ ਬੜੋ ਜੀ
ਦਾਸ ਦਾਸਨ ਕੇ ਪਾਣੀ ਹਾਰੇ,
ਐਸੀ ਕਿਰਪਾ ਕਰੋ ਮਾਰੇ ਗੁਰੂ ਸਿੱਖ ਦੇਗੇ ਦਾਸਾਂ ਦੇ ਦਾਸ ਬਣ ਜਾਣ। ਪਾਣੀ ਹਾਰੇ ਪਾਣੀ ਢੋਣਾ, ਪਾਣੀ ਅੱਜ ਕੱਲ੍ਹ ਪਾਣੀ ਪਹਿਲਾਂ ਬੜਾ ਔਖਾ ਸੀ, ਜਦੋਂ ਮਾਰੇ ਗੁਰਬਾਣੀ ਜਾਣੀ ਪਾਣੀ ਬੜਾ ਔਖਾ ਹੀ ਢੋਣਾ, ਕਿੰਨਾ ਔਖਾ ਜੀ ਗੁਰੂ ਅੰਬਰਦਾਸ ਮਾਰੇ ਪੰਜ ਦਸ ਕਿਲੋਮੀਟਰ ਤੋਂ ਜਾਣਾ ਦਸ ਕਿਲੋਮੀਟਰ ਵਾਪਸ ਆਉਣਾ ਤੇ ਪੁੱਠੀ ਪੈ ਜਾਣਾ ਕਿ ਗੁਰੂ ਆ ਪਿਛਾ ਹੋ ਜਾ। ਇੱਕ ਸਿੱਖ ਹੈ ਜੀ ਸਾਡੇ ਆਪਣੇ ਜੀ ਹੈ, ਉਹ ਇਹੋ ਜਿਹਾ ਸਿੱਖ ਦਾ ਜੀਵਨ ਹੈ। ਉਹ ਕਹਿੰਦਾ ਮੈਂ ਜਿੱਥੇ ਰਾਤ ਨੂੰ ਸੌਣਾ ਹੋਵੇ ਨਾ ਤੇ ਮੈਂ ਪਹਿਲਾਂ ਪੁੱਛ ਲਿਆ ਕਿ ਅੰਮ੍ਰਿਤਸਰ ਸਾਹਿਬ ਕਿਹੜੇ ਬੰਨੇ, ਕਿ ਅੰਮ੍ਰਿਤਸਰ ਵਾਲੇ ਬੰਨੇ ਪੈਰ ਕਰਕੇ ਹੀ ਦੱਸਦਾ ਤੇ ਜੇ ਅਰਦਾਸ ਕਰਨੀ ਹੋਵੇ ਤੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਕੋਲ ਨਾ ਹੋਵੇ ਤੇ ਮੈਂ ਫਿਰ ਉਧਰ ਨੂੰ ਸੋਧੀ ਕਰਕੇ ਜਿਹੜੇ ਅੰਮ੍ਰਿਤਸਰ ਸਾਹਿਬ ਉਧਰ ਮੈਂ ਜਾ ਕੇ ਦਰਬਾਰ ਕਰਾਂ। ਕਿਹਾ ਕਿਤੇ ਹੁਣ ਕਿੱਥੇ ਦੂਰ ਮੈਂ ਚਲੇ ਗਿਆ, ਮੈਂ ਕਿਹਨੂੰ ਪੁੱਛਿਆ ਕਿ ਅੰਮ੍ਰਿਤਸਰ ਸਾਹਿਬ ਕਿਹੜੇ ਬੰਨੇ ਆ, ਗੁਰੂ ਸਾਹਿਬ ਦੇ ਅੰਮ੍ਰਿਤਸਰ ਦਾ ਪਤਾ ਹੀ ਨੀ। ਕਹਿੰਦਾ ਫਿਰ ਮੈਂ ਪੁੱਛਿਆ ਲਾਹੌਰ ਕਿਹੜੇ ਬੰਨੇ ਆ, ਹੁਣ ਯਾਰ ਲਾਹੌਰ ਲਹਿੰਦੇ ਪਾਸੇ ਆ। ਫਿਰ ਕਹਿੰਦਾ ਮੈਂ ਨਾਜਾ ਲਾ ਕੇ ਜਿਹੜੇ ਮੈਂ ਲਾਹੌਰ ਆ ਉੱਥੇ ਬਣਿਆ ਅੰਮ੍ਰਿਤਸਰ ਹੈ। ਸੈਦਾ ਕਰਕੇ ਭਾਵ ਇਹੋ ਜਿਹੇ ਗੁਰੂ ਕੇ ਸਿੱਖ ਦਾ ਅਜੇ ਵੀ ਜਿਵੇਂ ਅਜੇ ਮਹਾਤਮਾ ਦੀ ਚਿੱਠੀ ਪਤਾ ਲੱਗਦਾ। ਸੋ ਏਦਾਂ ਕਰਕੇ ਹੁਣ ਤੇ ਪਾਣੀ ਢੋਣਾ ਬੜਾ ਔਖਾ, ਉਹਨੂੰ ਔਖਾ ਬੜਾ, ਹੁਣ ਸੌਖਾ ਬੜਾ, ਹੁਣ ਕਿੱਡਾ ਸੌਖਾ ਹੋਇਆ। ਇਹ ਪੱਖਾ ਲੱਗਾ ਹੋਇਆ, ਪੱਖਾ ਆਪੇ ਚੱਲੀ ਜਾਂਦਾ, ਪੈਸੇ ਲਿਆ ਕੇ ਪੱਖਾ ਲਾਦਾ, ਆਪ ਭਾਈ ਦੂਜੇ ਦੂਜੇ ਮੁੱਖ ਬੈਠਾ ਹੋਇਆ, ਪੱਖਾ ਇੱਥੇ ਚੱਲੀ ਜਾਂਦਾ, ਇੱਥੇ ਉਹਦਾ ਫਲ ਮਿਲ ਜਾਂਦਾ। ਐਸੇ ਟੂਟੀਆਂ ਲੱਗੀਆਂ ਹੋਈਆਂ ਨੇ, ਟੂਟੀਆਂ ਪੈਸੇ ਲਾ ਕੇ ਟੂਟੀਆਂ ਲਾਦੀਆਂ, ਆਪ ਕਿਤੇ ਬੈਠਾ ਹੋਇਆ ਪਾਣੀ ਉੱਥੋਂ ਪੀ ਜਾਂਦੇ, ਆਪ ਟੂਟੀ ਨਾਉਣ ਦੀ ਲੋੜ ਹੀ ਆਪੇ ਚੱਲ ਪੈਂਦੀ ਹੈ। ਸੁਭਾਅ ਹੁਣ ਤੇ ਸੌਖੀ ਹੈ ਸੇਵਾ, ਉਦੋਂ ਔਖੀ ਸੇਵਾ ਸੀ ਜਦੋਂ ਮਹਾਰਾਜ ਦੀ ਸੇਵਾ ਦੱਸਿਆ ਸੈਦਾਂ ਕਰਕੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਭਾਵੇਂ ਉਹ ਮਾਈ ਦੀ ਇੱਕ ਤੇ ਤਿੰਨ ਮਾਈਆਂ ਹੋਈਆਂ ਜਿਹਨਾਂ ਸੇਵਾ ਕੀਤੀ ਹੈ ਤੇ ਉਹਨਾਂ ਦੇ ਬਾਹੀਆਂ ਮਾਈਆਂ ਤਿੰਨਾਂ ਮਾਈਆਂ ਦਾ ਨਾਮ ਦਾ ਬਣ ਸਮਾਨ ਲੱਗਦਾ ਸੈਦਾਂ ਕਰਕੇ ਸਾਧੂ ਕੁਸ਼ਨ ਕਰਦੇ ਗੁਰਸਿੱਖ ਤੇ ਐਸੀ ਬਖਸ਼ ਕਰਦੇ ਹੋ ਐਸੀ ਕਿਰਪਾ ਇਹਨਾਂ ਜੀਵਨਾਂ ਜੀਵ ਨਿਯਮ ਬਣਾ ਦਿਓ ਇਹਨਾਂ ਜੀਵਨ ਨੀਵਾਂ ਕਰਦੇ ਨੀ ਮੰਨ ਜਾਏ ਜੀਵਨਾਂ ਦਾ ਇੰਨਾ ਉੱਤਮ ਜੀਵ ਹੈ ਆਪਣੇ ਆਪ ਨੂੰ ਨੀਵਾਂ ਮਨ ਨੂੰ ਸਮਝ ਲੈਣ ਕਿ ਅਸੀਂ ਦਾਸਾਂ ਦੇ ਦਾਸ ਖੇਤ ਚ ਪਾਣੀ ਪਿਆ ਉਹਨੂੰ ਜਹਾਂ ਮੈਨੂੰ ਪਾਣੀ ਪਿਆ ਮੈਂ ਇਹਨੂੰ ਬਣ ਗਿਆ ਮੈਂ ਬਈ ਸੈਦਾਂ ਕਰਕੇ ਐਸੀ ਵਸਤਾ ਗੁਰਸਿੱਖ ਦੀ ਬਣ ਜਾਵੇ ਧੂੜੀ ਉਹ ਨੀ ਗੀ ਮਹਾਂਪੁਰਖਾਂ ਧੂੜੀ ਇਹ ਨੀ ਪਹਿਲਾਂ ਮਿੱਟੀ ਲਾ ਸੀ ਜਿੱਥੇ ਮਰੀ ਜਾਵੇ ਨਹੀਂ ਅਵਦੇਸ਼ ਰੂਪੀ ਧੂੜੀ ਜੇ ਸੰਤਾਂ ਦਾ ਜੋ ਅਵਦੇਸ਼ ਹੈ ਉਹਨਾਂ ਅਵਦੇਸ਼ ਹਿਰਦੇ ਚ ਵਸਾ ਕੇ ਆਪਦੇ ਹਿਰਦੇ ਨਾਲ ਨਾ ਪੁੱਤਰ ਕੀਤਾ ਜਾਵੇ ਐਸੀ ਕਿਰਪਾ ਗੁਰੂ ਮਹਾਰਾਜ ਤੇ ਗੁਰਸਿੱਖ ਜਿਹੜੇ ਹੈ ਗੁਰੂ ਦਾ ਉਪਦੇਸ਼ ਲੈ ਕੇ ਤੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਚ ਵਸਾਉਣਾ ਕਰਨਾ
ਆਪਣੀ ਕਿਰਪਾ ਕਰੋ ਭਗਵੰਤਾ
ਇਹ ਭਗਵੰਤਾ ਹੈ ਸਤਿਗੁਰੂਆਂ ਆਪਦੀ ਬਖਸ਼ਿਸ਼ ਐਸੀ ਕਰੋਗੇ ਸੰਤਾਂ ਦੀ ਇਹ ਧੂੜੀ ਬਣ ਜਾਣਾ ਸਾ ਮਾਘ ਮੰਜਨ ਸੰਗ ਸਾਧਵਾ ਧੂੜੀ ਕਰ ਸਨਾਨ ਉਹਦਾ ਸਿਖਾਉਂਦੇ ਕਿ ਐਸੀ ਕਿਰਪਾ ਹੋ ਜਾਏ ਧੂੜੀ ਦੇ ਨਾਲ ਇਸਨਾਨ ਹਿਰਦੇ ਅੰਦਰ ਦਾ ਇਸਨਾਨ ਬਾਅਦ ਇਸਨਾਨ ਦਿੱਤਾ ਗਿਆ ਅੰਦਰ ਇਹਨਾਂ ਪੁੱਤਰ ਹੋ ਜਾਵੇ ਤੇ ਐਸੀ ਭਗਵਾਨੀ ਵਹਿ ਬਖਸ਼ਿਸ਼ ਕਰੋ ਗੁਰੂ ਘਰ ਆਉਣਾ ਮਹਾਂਪੁਰਖਾਣਾ ਬਣ ਗਿਆ ਜੇ ਉਹਦਾ ਵੱਡਾ ਆਪਣਾ ਸ਼ਰਧ ਹੈ ਜੇ ਬਾਹਰ ਹੈਗਾ ਵੀ ਚੌਧਰ ਉਹਨੂੰ ਪਿੱਛੇ ਰਹਿਣ ਦੇ ਇੱਥੇ ਆ ਕੇ ਚੌਧਰ ਨਾ ਸਮਝ ਇੱਥੇ ਆਏਗਾ ਨਮਾਣਾ ਬਣ ਕੇ ਗੁਰੂ ਕਿਸਮ ਚ ਬੈਠਣਾ ਕਰੇ ਛਾ ਚਦਰਾਈ ਚਦਰਾਈ ਚੌਧਰ ਨੂੰ ਖਤਮ ਕਰ ਦਿਓ ਮਹਾਰਾਜ
ਸੰਤਨ ਕੀ ਮਨ ਟੇਕ ਟਕਾਈ
ਜਿਹੜਾ ਸੰਤਾਂ ਦਾ ਉਦੇਸ਼ ਰੂਪੀ ਹੈ ਮਨ ਦੀ ਟੇਕ ਆ ਉਹ ਟਕਾਈ ਮਨ ਦੇ ਟੇਕ ਜਾਵੇ ਪੱਕਾ ਪੱਕਾ ਹੋ ਜਾਵੇ ਮਨ ਦੇ ਚ ਪੱਕਾ ਬਣਾ ਲੈ ਕੇ ਮੈਂ ਆਹ ਕੰਮ ਜਿਹੜਾ ਮਾੜਾ ਨਹੀਂ ਕਰਨਾ ਅੱਜ ਤੋਂ ਚੰਗਾ ਕਰਮ ਕਰਨਾ ਮਾਰੇ ਛੱਡ ਦੇਣੇ ਇਹ ਸੰਤਾਂ ਦਾ ਆਦੇਸ਼ ਰੂਪੀ ਮਨ ਦੇ ਟਕਾਉਣਾ ਕਰੇ
ਛਾਲ ਕੀ ਪੁੱਤਰੀ ਪਰਮ ਗਤ ਪਾਈ
ਫਿਰ ਕੀ ਹੋਵੇਗਾ ਛਾਲ ਕੀ ਧੂੜੀ ਮਿੱਟੀ ਦੀ ਪੁੱਤਰੀ ਛਾਲ ਕੀ ਮਿੱਟੀ ਨੂੰ ਪੈਦਾ ਕਰਕੇ ਫਿਰ ਜੇ ਮਿੱਟੀ ਦਾ ਪੁਤਲਾ ਮਿੱਟੀ ਦਾ ਪੁਤਲਾ ਕਿਸੇ ਨੇ ਦੱਸੋ ਮਨ ਚਾਹੁੰਦਾ ਕਿ ਮਿੱਟੀ ਦਾ ਪੁਤਲਾ ਕਿੰਨਾ ਨੱਚਦਾ ਫਿਰਦਾ ਐਵੇਂ ਫਿਰਦਾ ਕਿ ਦੇਹੀ ਮਾਟੀ ਜੇ ਮਿੱਟੀ ਦੀ ਬੋਲਦੀ ਹੋਵੇ ਤੇ ਕਿ ਮਿੱਟੀ ਦਾ ਸੀ ਬਣਿਆ ਹੋਇਆ ਪਰਮ ਗਤ ਪਾਈ ਬੱਟੀ ਗਤੀ ਨੂੰ ਪ੍ਰਾਪਤ ਕਰੇ ਗਤ ਕਹਿੰਦੇ ਮੁਕਤੀ ਤੇ ਮੁਕਤ ਇਹ ਨੀ ਕਿ ਮਰ ਕਰਕੇ ਮੁਕਤ ਮੁਕਤ ਮਹਾਂਪੁਰਖ ਦੱਸਦੇ ਮੁਕਤੀ ਜੀਂਦਾ ਮੁਕਤ ਸਾਥੀ ਮਰ ਜੀਵੇ ਮਰੀਆ ਉਹਦੀ ਵਸਦਾ ਦੇ ਜੀਨੇ ਆਪਣੇ ਆਪ ਮਰਿਆ ਸਮਝੇ ਉਹ ਮੁਕਤੀ ਦਾ ਭਾਵ ਕਿ ਵਕਾਰਾਂ ਨੂੰ ਮੁਕਤ ਹੋ ਜਾਏ ਮਾਰੇ ਕੰਮਾਂ ਨੂੰ ਛੱਡ ਅੱਜ ਤੋਂ ਮਨ ਬਣਾ ਲਏ ਕਿ ਮਾੜਾ ਕੰਮ ਕਰਨਾ ਹੀ ਉਹਨੂੰ ਕਹਿੰਦੇ ਮੁਕਤ ਇੱਕ ਬਾਬੇ ਮਹਾਂਪੁਰਸ਼ ਕਹਿੰਦੇ ਹੈ ਸੰਤ ਕਰਤਾਰ ਸਿੰਘ ਬਾਬਾ ਠੱਗ ਸਿੰਘ ਬਾਬਾ ਠੱਗ ਸਿੰਘ ਜੀ ਫਲਾਣਾ ਕੰਮ ਕਿਵੇਂ ਆ ਫਲਾਣਾ ਕੰਮ ਕਰੋ ਕਹਿੰਦੇ ਸੱਤ ਵਜਨ ਹੈ ਜੀ ਮੈਂ ਉਹ ਬੈਠਾ ਨਿਕਲ ਜਾ ਉਦੋਂ ਮੈਂ ਕਿੰਨੇ ਉਹਨਾਂ ਵਜਨ ਕੀਤੇ ਬਾਬਾ ਜੀ ਨੂੰ ਕਿ ਬਾਬਾ ਜੀ ਫਲਾਣਾ ਕੰਮ ਕਰੋ ਕਹਿੰਦੇ ਸੱਤ ਵਜਨ ਹੈ ਜੀ ਪਤਾ ਨੀ ਕਿੰਨੇ ਕੰਮ ਸੰਤਾਂ ਨੂੰ ਦੱਸਦੇ ਤੇ ਸੱਤ ਵਜੇ ਚਲੀ ਗਿਆ ਇੰਨੇ ਕੰਮ ਕਿੱਦਾਂ ਕਰ ਲਵਾਂਗੇ ਤੇ ਬਾਅਦ ਸੰਤ ਕਰਤਾਰ ਸਿੰਘ ਕਹਿੰਦੇ ਕਿ ਬਾਬਾ ਜੀ ਤੁਸੀਂ ਮੁਕਤ ਹੋ ਤੁਸੀਂ ਮੁਕਤ ਹੈ ਜੀਦੇ ਮੁਕਤ ਜਿੱਦਾਂ ਮੁਕਤੀ ਅਰਥ ਕਰਦੇ ਹੈ ਕਿ ਵਿਕਾਰਾਂ ਤੋਂ ਮੁਕਤ ਮੁਕਤ ਛੁੱਟ ਜਾਣਾ ਕਿ ਜਿਹੜੇ ਵਿਕਾਰ ਮਨੁੱਖ ਅੰਦਰੋਂ ਨਿਕਲ ਜਾਣਾ ਐਸੀ ਵਸਤਾ ਬਣ ਜਾਏ ਇਹਨਾਂ ਦਾਸਾਂ ਦਾ ਦਾਸ ਹੋ ਜਾਵੇ ਕਿ ਜਿਹੜੇ ਅੰਦਰ ਦੇ ਵਿਕਾਰ ਆ ਬੁਰੇ ਕਰਮ ਛੁਟਕਾਰਾ ਹੋ ਜਾਵੇ ਐਸੀ ਕਿਰਪਾ ਹੋ ਜਾਂਦੀ ਫਿਰ
ਨਾਨਕ ਜਾਂਦਾ ਸੰਤ ਸਹਾਈ
ਮਹਾਰਾਜ ਇਹਨਾਂ ਦੇ ਸਾਧ ਸੰਗਤ ਸੰਤ ਸਹਾਇਤਾ ਕਰਦੇ ਸਹਾਇਤਾ ਕਿਰਪਾ ਕਰਦੇ ਗੁਰੂ ਦੀ ਕਿਰਪਾ ਜਿੱਦ ਹੋ ਜਾਵੇ ਤੇ ਉਹ ਫਿਰ ਉਹ ਬਾਰੇ ਕੰਮਾਂ ਤੋਂ ਛੁੱਟ ਜਾਂਦੇ ਉਹ ਮੁਕਤ ਹੋ ਜਾਂਦੇ ਇਹ ਸ਼ਬਦ ਦੀ ਵਿਚਾਰ ਖੜੀ ਹੋਈ ਐਵੇਂ ਹੋ ਗਈ ਇੱਥੇ ਸਮਾਪਤੀ ਹੈ ਇੱਕ ਵਿਚਾਰ ਕਰਨੇ ਮੁਝ ਕੋ ਹੋ ਗਈ ਸਤਿਗੁਰੂ ਵਾਲੇ ਸਾਧ ਪੁਰਸ਼ੋ ਪਿਆਰਿਓ